गुरु नानक पद पंकज बंदन। सिमरों अंगद दुख गुर अमरदास हृदय नित त्यावो हृदय। श्री गुरु राम गुरुवर जनम बेघनन के नासक हर गोविंद शुभ मत पर श्री हर राय नमो कर जोरी नमो। श्री हर कृष्ण मनाओ तेग बहादुर परम कृपाला वाहिगुरु पर श्री गुरु गोबिंद परों तरा पर पुन पुन बंदों बार बार एकंकार सतगुरु तेह प्रसाद सच होय। वाहे गुरु जी की फतेह। श्री नानक परशोत्तम परम परावर नाथ जुगल चरण मम बंदना तर कर माथ। जिस मह अमृत ज्ञान है मानक भगत वैराग। गुरु ग्रंथ साहिब उदद बंदों कर अनुराग। जजन भजन मम खालसा खालसा पूज बे जोग। दास गोविंद फतेह खालसा दर्श परस मिटे सोग। आत्म रस जो जान ही सो है खालस देव। प्रभ मह मो मह तास मह रंचक नाहन पेव। मूकुच रह शास्त्र खट पिंग गिरन चढ़ जाए। अंधलख बदरो सुने जो काल कृपा कराए। कहां बुद्ध प्रभ तुच्छ हमारी वर्ण सके महिमा जो तिहारी। हम ना सकत कर सिफत तुम्हारी आप ले हो तुम कथा सुधारी। हम ना सकत कर सिफत तुम्हारी आप ले हो तुम कथा सुधारी।
चौपाई हेर कृपा कर नाम दृढ़ावा तरियो कष्टे मोह नसावा। बहुर गए उद्यान मझारा वैसे तें जग गुर कर तारा।
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत वड्डे भाग हन ਦਿਨ ਦੁਨੀਆਂ ਦੇ ਮਾਲਕ ਪਰਮ ਪਰਾਵਰ ਨਾਥ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਕੇ ਇਕੱਤਰ ਹੋ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੀ ਪਵਿੱਤਰ ਲੜੀਵਾਰ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਨਾਲ ਆਪ ਜੀ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਸੁਲਤਾਨਪੁਰ ਸਾਹਿਬ ਬਾਬਾ ਮੂਲ ਚੰਦ ਜੀ ਨੇ ਸਤਿਗੁਰਾਂ ਦੇ ਨਾਲ ਕੁਝ ਝਗੜਾ ਕੀਤਾ ਹੈ, ਅਨੇਕ ਪ੍ਰਕਾਰ ਦੇ ਬੁਰੇ ਭਲੇ ਸ਼ਬਦ ਸਾਹਿਬਾਂ ਨੂੰ ਆਖੇ ਹਨ, ਪਰ ਗੁਰਦੇਵ ਨੇ ਅੱਗੋਂ ਕਿਸੇ ਪ੍ਰਕਾਰ ਦਾ ਕੋਈ ਜਵਾਬ ਨਹੀਂ ਦਿੱਤਾ। ਇੰਨੇ ਨੂੰ ਰਾਤ ਦਾ ਸਮਾਂ ਹੋਇਆ, ਲੰਗਰ ਪਾਣੀ ਪ੍ਰਸ਼ਾਦਾ ਛੱਕ ਕੇ ਸਭ ਰਾਤ ਨੂੰ ਸੌਂ ਗਏ। ਅੰਮ੍ਰਿਤ ਵੇਲੇ ਸਤਿਗੁਰੂ ਜੀ ਜਾਗੇ ਹਨ, ਵੇਈ ਨਦੀ ਵਿੱਚ ਇਸ਼ਨਾਨ ਕਰਕੇ ਚੌਂਕੜਾ ਲਾ ਕੇ ਆਪਣੇ ਨਿੱਜ ਸਰੂਪ ਪਰਾਇਣ ਹੋਏ ਨੇ। ਥੋੜ੍ਹਾ ਜਿਹਾ ਚਾਨਣਾ ਲੱਗਾ, ਲੋ ਲੱਗੀ ਅਤੇ ਨੇੜੇ ਕੁਝ ਝਗੜੇ ਦੀ ਆਵਾਜ਼ ਸੁਣੀ। ਵੇਖਿਆ ਕਿ ਇੱਕ ਖੱਤਰੀ ਇੱਕ ਬ੍ਰਾਹਮਣ ਜੋ ਗਊ ਲੈ ਕੇ ਆ ਰਿਹਾ, ਵੇਈ ਨਦੀ ਤੋਂ ਪੁਲ ਤੋਂ ਉਸ ਗਊ ਨੂੰ ਲੈ ਕੇ ਜਾਣਾ, ਟੈਕਸ ਦੀ ਮੰਗ ਕਰ ਰਿਹਾ। ਬ੍ਰਾਹਮਣ ਗਰੀਬ ਹੈ ਜੋ ਟੈਕਸ ਦੇ ਨਹੀਂ ਸਕਦਾ, ਫਿਰ ਜਿੰਨਾ ਟੈਕਸ ਹੈ ਉਹਦੇ ਨਾਲੋਂ ਦੁੱਗਣਾ ਮੰਗ ਰਿਹਾ ਹੈ। ਫਿਰ ਉਸੇ ਗਊ ਦੇ ਗੋਬਰ ਦਾ ਲੇਪ ਕਰਕੇ ਚੌਂਕਾ ਬਣਾ ਕੇ ਉੱਥੇ ਪਵਿੱਤਰ ਬਣ ਕੇ ਪ੍ਰਸ਼ਾਦਾ ਚੱਕ ਰਿਹਾ। ਉਹਦੀ ਇਹ ਕੁਰੀਤੀ ਵੇਖ ਕੇ ਸਤਿਗੁਰਾਂ ਨੇ ਫਿਰ ਪਾਵਨ ਸਲੋਕ ਉਚਾਰਿਆ, ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈਂ ਜਪ ਮਾਲੀ, ਧਾਨ ਮਲੇਛਾਂ ਖਾਈ, ਛੋਡੀ ਲੇ ਪਾਖੰਡਾ, ਨਾਮ ਲਿਆ ਜਾਹੇ ਤਰਨ ਦਾ। ਇਹ ਸਲੋਕ ਉਚਾਰ ਕੇ ਉਪਦੇਸ਼ ਦਿੱਤਾ। ਮਹਾਰਾਜ ਜੀ ਦੇ ਮੁਖਾਰ ਬਿੰਦ 'ਚੋਂ ਇਹ ਉਪਦੇਸ਼ ਜਿਸ ਵੇਲੇ ਉਸ ਖੱਤਰੀ ਭਾਈ ਨੇ ਸੁਣਿਆ ਹੈ, ਬ੍ਰਾਹਮਣ ਨੇ ਵੀ ਇਹ ਉਪਦੇਸ਼ ਸੁਣਿਆ ਹੈ, ਸਤਿਗੁਰਾਂ ਦੇ ਚਰਨਾਂ 'ਤੇ ਢਹਿ ਪਏ, ਕਹਿਣ ਲੱਗਾ, ਮਹਾਰਾਜ ਮੈਂ ਭੁੱਲਿਆ ਸੀ, ਧਨ ਦੇ ਲਾਲਚ ਕਰਕੇ ਚਿੱਤ 'ਚ ਭਰਮਿਆ ਹੋਇਆ ਸੀ, ਤੁਸੀਂ ਕਿਰਪਾ ਕਰਕੇ ਦਇਆ ਕਰਕੇ ਮੈਨੂੰ ਮਾਰਗ ਪਾ ਦਿੱਤਾ ਹੈ। ਆਓ ਇਹ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸੁਣੀਏ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਪਵਿੱਤਰ ਸਰੂਪ ਨੂੰ ਹਿਰਦੇ 'ਚ ਵਸਾਉਂਦਿਆਂ ਚਿੱਤ ਬਿਰਤੀਆਂ ਦੀ ਇਕਾਗਰਤਾ ਲਈ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ 'ਚ ਹਾਜ਼ਰੀ ਲਵਾਉਣ ਲਈ ਆਖੀਏ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਪੁਨਪੁਰ ਬਰੇ ਨ ਆਏ ਕੈ ਬਾਹੁਰ ਬਾਸਰ ਰੈਨ।
ਸਤਿਗੁਰੂ ਜੀ ਨੇ ਜਿਸ ਵੇਲੇ ਇਸ ਛੱਤਰੀ ਨੂੰ ਉਪਦੇਸ਼ ਦਿੱਤਾ, ਮਹਾਰਾਜ ਜੀ ਨੇ ਇਹਦੇ 'ਤੇ ਕਿਰਪਾ ਦ੍ਰਿਸ਼ਟੀ ਕੀਤੀ, ਇਹਦੇ ਅੰਦਰ ਜਿਹੜਾ ਅਗਿਆਨਤਾ ਦਾ ਤਮ ਹਨੇਰਾ ਛਾਇਆ ਹੋਇਆ ਦੂਰ ਕਰ ਦਿੱਤਾ। ਆਪ ਸਤਿਗੁਰੂ ਜੀ ਉੱਥੋਂ ਹੀ ਬਾਹਰੋਂ ਬਾਹਰ ਲਾਗੇ ਬੰਨ ਸੀ, ਜੰਗਲ ਸੀ, ਉਸ ਜੰਗਲ ਵਿੱਚ ਚਲੇ ਗਏ ਅਤੇ ਜੰਗਲ ਵਿੱਚ ਜਾ ਕੇ ਜਿਉਂ ਆਸਣ ਲਾਏ ਕਿ ਸਤਿਗੁਰੂ ਜੀ ਨੇ ਰਾਤ ਦਿਨ ਬਾਹਰ ਹੀ ਬਤੀਤ ਕੀਤਾ, ਨਗਰ ਵਿੱਚ ਵਾਪਸ ਨਹੀਂ ਆਏ। ਉੱਧਰ ਨਗਰ 'ਚ ਬਾਬਾ ਮੂਲ ਚੰਦ ਅਤੇ ਮਾਤਾ ਚੰਦੋ ਰਾਣੀ ਘਰ 'ਚ ਪਹਿਲਾਂ ਹੀ ਆਏ ਹੋਏ ਸੀ, ਉਹ ਝਗੜਾ ਕਰਦੇ ਸਨ, ਗਰੀਬ ਨਵਾਜ ਪਾਤਸ਼ਾਹ ਆਪਣੀ ਮੌਜ ਵਿੱਚ ਆਪਣੇ ਰੰਗ 'ਚ ਰਹਿੰਦੇ ਨੇ। ਬਾਹਰ ਜੰਗਲ ਵਿੱਚ ਹੀ ਸਤਿਗੁਰੂ ਜੀ ਨੇ ਰਾਤ ਅਤੇ ਦਿਨ ਬਤੀਤ ਕੀਤਾ ਹੈ।
ਸਮਾਂ ਬਿਤਾਵੈ ਸਤਿਗੁਰੂ ਸ਼੍ਰੀ ਅੰਗਦ ਸੁਣ ਬੈਨ।
ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਗੁਰੂ ਅੰਗਦ ਸਾਹਿਬ ਨੂੰ ਸੁਣਾ ਰਹੇ ਨੇ। ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਹੁਣ ਬਾਹਰ ਜੰਗਲ ਵਿੱਚ ਹੀ ਸਮਾਂ ਬਤੀਤ ਕਰਦੇ ਨੇ, ਘਰ ਨਹੀਂ ਆਉਂਦੇ। ਬਾਹਰ ਬਨ ਵਿੱਚ ਹੀ ਸਤਿਗੁਰੂ ਜੀ ਬਹੁਤਾ ਸਮਾਂ ਜੰਗਲ 'ਚ ਚੌਂਕੜਾ ਮਾਰ ਕੇ ਸਮਾਧੀ ਵਿੱਚ ਸਥਿਤ ਰਹਿੰਦੇ ਨੇ, ਆਪਣੇ ਨਿੱਜ ਸਰੂਪ ਦੇ ਵਿੱਚ ਤਾੜੀ ਲਾ ਕੇ ਰੱਖਦੇ ਹਨ।
ਜੋ ਪਈ ਬਾਲਾ ਬਰਨਤ ਬਹੁਰੋ ਮੂਲਾ, ਲਖਤ ਨਾ ਭੇਦ ਪਰਮ ਮੈਂ ਭੁੱਲਾ।
ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ ਨੇ ਮਹਾਰਾਜ ਗੁਰੂ ਅੰਗਦ ਸਾਹਿਬ ਨੂੰ ਕਿ ਮਹਾਰਾਜ ਬਾਬਾ ਮੂਲ ਚੰਦ ਜੀ ਜਿਹੜੇ ਸਤਿਗੁਰਾਂ ਦੇ ਭੇਦ ਨੂੰ ਨਹੀਂ ਜਾਣਦੇ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਰਹੱਸ ਨੂੰ ਨਹੀਂ ਜਾਣਦੇ, ਕੇਵਲ ਭਰਮ ਅਤੇ ਭੁਲੇਖੇ 'ਚ ਹੀ ਭੁੱਲੇ ਹੋਏ ਨੇ। ਉਹਨਾਂ ਨੂੰ ਇਹੀ ਨਜ਼ਰ ਆਉਂਦਾ ਵੀ ਇਹ ਸਾਡਾ ਰਿਸ਼ਤੇਦਾਰ ਹੈ, ਇਹ ਸਾਡਾ ਸੰਬੰਧੀ ਹੈ, ਔਰ ਖਾਲਸਾ ਜੀ ਉਸ ਭਰਮ ਦੇ ਵਿੱਚ ਹੀ ਭੁੱਲੇ ਹੋਏ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਅਸਲ ਮਹਿਮਾ ਹੈ, ਸਤਿਗੁਰੂ ਜੀ ਦਾ ਜੋ ਭੇਦ ਹੈ, ਉਹ ਭੇਦ ਉਹ ਨਹੀਂ ਜਾਣਦੇ।
ਭਇਓ ਤਿਆਰ ਚਲਨ ਨਿਜ ਨਗਰਾ।
ਬਾਬੇ ਮੂਲ ਚੰਦ ਨੇ ਇੱਧਰ ਤਿਆਰੀ ਕਰ ਲਈ ਕਿ ਹੁਣ ਆਪਾਂ ਇੱਥੇ ਸੁਲਤਾਨਪੁਰ ਕੀ ਕਰਨਾ। ਚੰਦੋ ਰਾਣੀ ਨੂੰ ਕਹਿੰਦੇ ਵੀ ਆਪਾਂ ਚੱਲੀਏ, ਨਾਨਕ ਤਾਂ ਫਕੀਰ ਬਣ ਗਿਆ, ਸਾਧ ਬਣ ਗਿਆ, ਉਹ ਤਾਂ ਹੁਣ ਬਾਹਰ ਜੰਗਲ 'ਚੋਂ ਹੀ ਘਰ ਨਹੀਂ ਵਾਪਸ ਮੁੜਦਾ, ਅਤੇ ਆਪਾਂ ਇੱਥੇ ਹੁਣ ਰਹਿ ਕੇ ਕੀ ਕਰਨਾ। ਬਾਬੇ ਮੂਲ ਚੰਦ ਨੇ ਆਪਣੇ ਨਗਰ ਬਟਾਲੇ ਨਗਰ ਨੂੰ ਚੱਲਣ ਦੀ ਤਿਆਰੀ ਕਰ ਲਈ।
ਸਦਨ ਸੰਭਾਰਨ ਕਾਰਜ ਸਗਰਾ।
ਕਹਿੰਦੇ ਵੀ ਮੇਰਾ ਵੀ ਘਰ ਦਾ ਕੰਮ ਕਾਰ ਹੈ, ਇੱਥੇ ਆਇਆਂ ਨੂੰ ਕਈ ਦਿਨ ਬੀਤ ਗਏ, ਕਈ ਮਹੀਨੇ ਬੀਤ ਗਏ ਨੇ, ਅਤੇ ਇੱਥੇ ਆਪਾਂ ਰਹਿ ਗਏ ਹਾਂ, ਪਿੱਛੇ ਜਿਹੜਾ ਘਰ ਦਾ ਕੰਮ ਕਾਰ ਆ ਉਹ ਕਿਹਨੇ ਸੰਭਾਲਣਾ, ਅਤੇ ਮੈਂ ਹੁਣ ਜਾ ਕੇ ਆਪਣੇ ਘਰ ਦੇ ਕੰਮ ਕਾਰ ਵੀ ਸੰਭਾਲਣੇ ਨੇ। ਰੰਧਾਵਿਆਂ ਦੀ ਪਟਵਾਰੀ ਦੀ ਕਿਰਤ ਹੈ, ਉਹ ਕਿਰਤ ਵੀ ਮੈਂ ਜਾ ਕੇ ਸੰਭਾਲ ਕੇ ਕਰਨੀ ਹੈ।
ਆਨੰਦ ਸੋ ਇਮ ਗਿਰਾ ਉਚਾਰੀ, ਸੁਣੋ ਸੁਲੱਖਣੀ ਸੁੱਤਾ ਹਮਾਰੇ।
ਜਦੋਂ ਇਹ ਫੁਰਨਾ ਬਾਬੇ ਮੂਲ ਚੰਦ ਨੇ ਕੀਤਾ ਚੱਲਣ ਵਾਸਤੇ, ਅਤੇ ਆਪਣੀ ਧੀ ਰਾਣੀ ਮਾਤਾ ਸੁਲੱਖਣੀ ਜੀ ਨੂੰ ਬਾਬਾ ਮੂਲ ਚੰਦ ਜੀ ਕਹਿਣ ਲੱਗੇ, ਕਹਿਣ ਲੱਗੇ ਸੁਲੱਖਣੀ ਤੂੰ ਸਾਡੀ ਧੀ ਹੈ, ਤੂੰ ਇੱਕੋ ਇੱਕ ਸਾਡੀ ਲੜਕੀ ਹੈ।
ਏਠਾਂ ਅਬਨਾ ਤੋਰ ਕਛ ਕਾਜਾ।
ਇੱਥੇ ਤੇਰਾ ਕੀ ਕੰਮ ਹੈ? ਪਤੀ ਦੇ ਆਸਰੇ ਇਸਤਰੀ ਆਪਣੀ ਸਾਰੀ ਜ਼ਿੰਦਗੀ ਕੱਟਦੀ ਹੈ, ਜੇ ਪਤੀ ਫਕੀਰ ਬਣ ਕੇ ਦੁਨੀਆਂ ਦੀ ਲਾਜ ਛੱਡ ਕੇ ਚਲਾ ਜਾਏ ਤਾਂ ਫਿਰ ਇਸਤਰੀ ਨੇ ਕਿਹਦੇ ਆਸਰੇ ਰਹਿਣਾ ਹੁੰਦਾ? ਅਤੇ ਹੇ ਸੁਲੱਖਣੀ ਹੁਣ ਇੱਥੇ ਤੂੰ ਕਿਸ ਦੇ ਆਸਰੇ ਰਹਿਣਾ, ਇੱਥੇ ਤੂੰ ਕਿਸ ਦੇ ਸਹਾਰੇ ਕਿਸ ਕਾਰਨ ਕਰਕੇ ਬੈਠਣਾ?
ਤਾਂ ਪਤੀ ਭਾ ਫਕੀਰ ਤਜ ਲਾਜਾ।
ਇੱਥੇ ਰਹਿਣ ਦਾ ਤੇਰਾ ਤਾਂ ਕੋਈ ਕੰਮ ਨਹੀਂ ਬਣਦਾ ਵੀ ਤੂੰ ਇੱਥੇ ਰਵੇਂ, ਕਿਉਂਕਿ ਤੇਰਾ ਜਿਹੜਾ ਪਤੀ ਹੈ ਉਹ ਤਾਂ ਦੁਨੀਆਂ ਦੀ ਲਾਜ ਸ਼ਰਮ ਹਯਾਰ ਨੂੰ ਛੱਡ ਕੇ ਫਕੀਰ ਬਣ ਗਿਆ, ਉਹਨੂੰ ਤਾਂ ਕਿਸੇ ਰਿਸ਼ਤੇਦਾਰੀ ਦੀ ਕੋਈ ਹਯਾਰ ਨਹੀਂ ਵੀ ਮੇਰੇ ਸੰਬੰਧੀ ਮੈਨੂੰ ਕੀ ਕਹਿ ਰਹੇ ਨੇ, ਮੇਰੇ ਰਿਸ਼ਤੇਦਾਰ ਮੈਨੂੰ ਕੀ ਕਹਿ ਰਹੇ ਨੇ। ਉਹਨੇ ਤਾਂ ਦੁਨੀਆਂ ਦੀ ਜਿਹੜੀ ਕਾਣ ਕਨੋੜ ਹੈ, ਲੋਕ ਲਾਜ ਹੈ, ਉਹ ਬਿਲਕੁਲ ਹੀ ਛੱਡ ਦਿੱਤੀ ਹੈ ਅਤੇ ਉਹ ਫਕੀਰ ਬਣ ਗਏ ਨੇ।
ਅਪਰੈ ਕਮਨ ਕਰੈ ਨਿਰਬਹਿਵਾ।
ਅਤੇ ਹੁਣ ਇੱਥੇ ਤੇਰਾ ਨਿਰਬਾਹ ਕਿਵੇਂ ਚੱਲੇਗਾ? ਜੇ ਤੇਰਾ ਪਤੀ ਇੱਥੇ ਨਹੀਂ ਤਾਂ ਤੇਰੀ ਜ਼ਿੰਦਗੀ ਦਾ ਨਿਰਬਾਹ ਕਿਵੇਂ ਚੱਲੇਗਾ? ਇਹ ਬੱਚਿਆਂ ਦੀ ਪਰਵਰਿਸ਼ ਇੱਥੇ ਕਿਵੇਂ ਹੋਵੇਗੀ? ਮੈਨੂੰ ਇਸ ਗੱਲ ਦੀ ਫਿਕਰ ਕਿ ਤੇਰਾ ਨਿਰਬਾਹ ਕਿਵੇਂ ਚੱਲੇਗਾ। ਜੀਵਨ ਦਾ ਨਿਰਬਾਹ ਤਾਂ ਧਨ ਦੇ ਆਸਰੇ ਚੱਲਦਾ ਨਾ, ਗ੍ਰਿਸਤੀਆਂ ਦਾ, ਅਤੇ ਹੁਣ ਤੇਰੇ ਜੀਵਨ ਦਾ ਨਿਰਬਾਹ ਇੱਥੇ ਕਿਉਂ ਕੌਣ ਚਲਾਏਗਾ? ਹੋਰ ਕਿਹਨੇ ਇੱਥੇ ਤੇਰੇ ਜੀਵਨ ਦਾ ਨਿਰਬਾਹ ਚਲਾਉਣਾ ਹੈ?
ਸਦਨ ਚਲੋ ਮੁਝ ਹੈ ਸੁਖ ਤੈਮਾ।
ਇਸ ਕਰਕੇ ਹੇ ਪੁੱਤਰੀ ਸੁਲੱਖਣੀ, ਤੂੰ ਮੇਰੇ ਨਾਲ ਮੇਰੇ ਘਰ ਚੱਲ, ਉੱਥੇ ਤੈਨੂੰ ਸਾਰੇ ਸੁੱਖ ਮਿਲਣਗੇ, ਸਾਰੀਆਂ ਸਹੂਲਤਾਂ ਮਿਲਣਗੀਆਂ, ਹਰ ਪ੍ਰਕਾਰ ਦੀ ਚੀਜ਼ ਆਪਣੇ ਘਰ ਦੇ ਵਿੱਚ ਹੈ, ਪਰਮੇਸ਼ਰ ਦਾ ਦਿੱਤਾ ਸਭ ਕੁਝ ਹੈ, ਇੱਥੇ ਹੁਣ ਤੂੰ ਕਿਹਦੇ ਆਸਰੇ ਟਾਈਮ ਪਾਸ ਕਰੇਂਗੀ? ਇਸ ਕਰਕੇ ਤੂੰ ਹੁਣ ਮੇਰੇ ਨਾਲ ਮੇਰੇ ਘਰ ਚੱਲ, ਉੱਥੇ ਤੈਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ।
ਕਰਮ ਮੰਦ ਹੈ ਸੁੱਤਾ ਤੁਮਾਰੇ, ਘਰ ਉਜੜਿਓ ਇਸ ਹਾਲ ਪਧਾਰੇ।
ਹੇ ਧੀ ਰਾਣੀ, ਤੇਰੇ ਭਾਗ ਹੀ ਮਾੜੇ ਨਿਕਲੇ ਨੇ, ਤੇਰੇ ਕਰਮ ਹੀ ਮੰਦ ਨਿਕਲੇ ਨੇ ਕਿ ਤੇਰਾ ਵਸਦਾ ਰਸਦਾ ਘਰ ਉਜੜ ਗਿਆ ਹੈ। ਜਦੋਂ ਪਤੀ ਫਕੀਰ ਬਣ ਕੇ ਘਰੋਂ ਨਿਕਲ ਗਿਆ ਤੇ ਫਿਰ ਘਰ ਉਜੜਿਆ ਹੀ ਹੈ ਨਾ, ਫਿਰ ਉਹ ਘਰ ਵਸਿਆ ਥੋੜ੍ਹੀ ਹੈ। ਤੇਰੇ ਕਰਮ ਹੀ ਮੰਦ ਨਿਕਲੇ ਨੇ ਕਿ ਤੇਰਾ ਭਰਤਾ ਤੇਰਾ ਪਤੀ ਫਕੀਰ ਬਣ ਕੇ ਚਲਾ ਗਿਆ ਔਰ ਤੇਰਾ ਵਸਦਾ ਰਸਦਾ ਘਰ ਉਜੜ ਗਿਆ ਹੈ।
ਦੋਹੇਰਾ ਭਨਤ ਨਾਨਕੀ ਬਦਨ ਤੇ ਇਉਂ ਨਾ ਬਣੈ ਇਹ ਬਾਤ।
ਜਦੋਂ ਬਾਬੇ ਮੂਲ ਚੰਦ ਨੇ ਕਿਹਾ ਨਾ ਵੀ ਮੈਂ ਸੁਲੱਖਣੀ ਨੂੰ ਨਾਲ ਲੈ ਜਾਣਾ ਤੇ ਨੇੜੇ ਹੀ ਬੇਬੇ ਨਾਨਕੀ ਜੀ ਬੈਠੇ ਸੁਣਦੇ ਸਨ। ਧੰਨ ਬੇਬੇ ਨਾਨਕੀ ਜੀ, ਉਹ ਉਸ ਵੇਲੇ ਬੋਲੇ, ਕਹਿਣ ਲੱਗੇ ਵੀ ਇਸ ਤਰ੍ਹਾਂ ਜਾਣਾ ਨਹੀਂ ਬਣਦਾ ਮੇਰੀ ਭਰਜਾਈ ਸੁਲੱਖਣੀ ਦਾ,
ਵੀ ਇੱਦਾਂ ਘਰ ਉਹਦਾ ਹੀ ਹੈ ਨਾ, ਇਹ ਘਰ ਵਸਦਾ ਰਸਦਾ ਹੈ, ਇੱਦਾਂ ਇਹ ਘਰ ਛੱਡ ਕੇ ਚਲੀ ਜਾਵੇ, ਇੱਦਾਂ ਨਹੀਂ ਇਹ ਗੱਲ ਬਣਦੀ।
ਕਿਉਂ ਭਰਜਾਈ ਕੋ ਅਬੈ ਜਾਨ ਦਿਓ ਸੰਗ ਤਾਤ।
ਮੈਂ ਆਪਣੀ ਭਰਜਾਈ ਨੂੰ ਇੱਦਾਂ ਕਿਵੇਂ ਨਾਲ ਜਾਣ ਦੇ ਦਿਆਂ?
ਕਿਉਂਕਿ ਉਹਦਾ ਘਰ ਵਸਦਾ ਹੈ, ਘਰ ਬਣਿਆ ਹੋਇਆ ਤੇ ਇੱਦਾਂ ਮੈਂ ਆਪਣੀ ਭਰਜਾਈ ਨੂੰ ਭਲਾ ਉਹਦੇ ਪਤੀ ਨਾਲ ਉਹਦੇ ਪਿਤਾ ਨਾਲ ਕਿਵੇਂ ਜਾਣ ਦੇ ਸਕਦੀ ਹਾਂ?
ਜੋ ਪਈ ਇੱਕ ਤੋਂ ਕਰੀ ਪ੍ਰਾਤ ਗਤ ਐਸੇ, ਦੁਤੀਆ ਜਾਤ ਭਰਜਾਈ ਤੈਸੇ।
ਇੱਕ ਤਾਂ ਪਹਿਲਾਂ ਮੇਰੇ ਵੀਰ ਨੇ ਸਾਡੇ ਨਾਲ ਇੱਦਾਂ ਕੀਤਾ ਵੀ ਉਹ ਫਕੀਰ ਬਣ ਗਏ ਨੇ, ਉਹਨਾਂ ਦੀ ਮੌਜ ਹੈ, ਅਤੇ ਦੂਜਾ ਮੇਰੀ ਭਰਜਾਈ ਮੇਰੇ ਵੀਰ ਦੇ ਘਰ ਵਸਦੀ ਅਤੇ ਮੈਨੂੰ ਇਹ ਤਾਂ ਧੀਰਗ ਸੀ ਨਾ ਵੀ ਮੇਰੇ ਭਰਾ ਦਾ ਘਰ ਵਸਦਾ, ਘੱਟੋ ਘੱਟ ਮੇਰੇ ਮਨ ਨੂੰ ਇਹ ਤਸੱਲੀ ਤਾਂ ਹੈ। ਪਰ ਜੇ ਹੁਣ ਭਰਜਾਈ ਵੀ ਚਲੀ ਗਈ
ਕਿ ਬਿਦ ਉਰ ਮੈਂ ਧੀਰਜ ਧਰੋ,
ਮੈਂ ਕਿਵੇਂ ਧੀਰਜ ਰੱਖਾਂਗੀ? ਮੇਰੇ ਮਨ ਨੂੰ ਧੀਰਜ ਕਿਵੇਂ ਮਿਲੇਗਾ? ਇੱਕ ਤਾਂ ਮੇਰਾ ਵੀਰ ਪਹਿਲਾਂ ਹੀ ਘਰ ਨਹੀਂ ਆਉਂਦਾ, ਦੂਜਾ ਮੇਰੀ ਭਰਜਾਈ ਵੀ ਚਲੀ ਜਾਵੇ ਬਾਬਾ ਮੂਲ ਚੰਦ ਜੀ ਤੁਹਾਡੇ ਨਾਲ, ਅਤੇ ਘਰ ਤਾਂ ਮੇਰੇ ਵੀਰ ਦਾ ਬਿਲਕੁਲ ਸੁੰਜਾ ਖਾਲੀ, ਮੈਨੂੰ ਤਾਂ ਖਾਣ ਨੂੰ ਪਏਗਾ ਨਾ, ਮੈਨੂੰ ਧੀਰਜ ਕਿਵੇਂ ਮਿਲੇਗਾ? ਮੇਰੇ ਮਨ ਨੂੰ ਹੌਸਲਾ ਕਿਵੇਂ ਮਿਲੇਗਾ?
ਨਿਜ ਮਨ ਪਰਚਾ ਕੇ ਸੰਗ ਕਰੋ,
ਮੈਂ ਆਪਣਾ ਮਨ ਕਿਹਦੇ ਨਾਲ ਪਰਚਾਵਾਂਗੀ? ਇਹਨਾਂ ਕਰਕੇ ਮੇਰਾ ਮਨ ਪਰਚਿਆ ਹੋਇਆ। ਆਹ ਮੇਰੇ ਵੀਰ ਦੇ ਦੋ ਸਾਹਿਬਜ਼ਾਦੇ ਨੇ ਬਾਬਾ ਸ਼੍ਰੀ ਚੰਦ ਲਖਮੀ ਚੰਦ ਦਾਸ ਜੀ, ਇਹ ਆਉਂਦੇ ਨੇ ਭੂਆ ਕਹਿ ਕੇ ਮੇਰੀ ਗੋਦ 'ਚ ਬੈਠਦੇ ਨੇ, ਇਹਨਾਂ ਨਾਲ ਮੇਰਾ ਮਨ ਪਰਚਿਆ ਹੋਇਆ, ਮਨ ਲੱਗਾ ਹੋਇਆ। ਅਤੇ ਜੇ ਤੁਸੀਂ ਇਹਨਾਂ ਨੂੰ ਨਾਲ ਲੈ ਗਏ ਤਾਂ ਮੇਰਾ ਮਨ ਕਿਵੇਂ ਲੱਗੇਗਾ? ਮੇਰਾ ਮਨ ਕਿਵੇਂ ਪਰਚੇਗਾ?
ਚੰਦੋ ਰਾਣੀ ਬੈਨ ਅਲਾਏ ਕੇ ਅਵਲੰਬ ਰਹੇ ਇਹ ਜਾਏ।
ਲਾਗੇ ਮਾਤਾ ਚੰਦੋ ਰਾਣੀ ਬੈਠੀ ਸੀ, ਬੇਬੇ ਨਾਨਕੀ ਦੀਆਂ ਇਹ ਗੱਲਾਂ ਸੁਣ ਕੇ ਮਾਤਾ ਚੰਦੋ ਰਾਣੀ ਬੋਲੀ, ਕਹਿਣ ਲੱਗੀ ਹੇ ਨਾਨਕੀ ਤੂੰ ਸਿਆਣੀ ਹੈ, ਇਹ ਦੱਸ ਵੀ ਮੇਰੀ ਧੀ ਹੁਣ ਇੱਥੇ ਕਿਹਦੇ ਆਸਰੇ ਰਵੇ? ਜੇ ਉਹਦਾ ਭਰਤਾ ਘਰ ਨਹੀਂ ਵੜਦਾ, ਬਾਹਰ ਜੰਗਲ ਦੇ ਵਿੱਚ ਹੀ ਰਹਿੰਦਾ, ਕੀ ਜਾਣੀਏ ਉੱਥੋਂ ਬਾਹਰੋਂ ਜੰਗਲ ਵਿੱਚੋਂ ਹੋਰ ਉਹ ਕਿੱਧਰ ਨੂੰ ਚਲਾ ਜਾਏ, ਘਰ ਉਹਨੇ ਆਉਣਾ ਨਹੀਂ, ਅਤੇ ਮੇਰੀ ਧੀ ਇੱਥੇ ਕਿਹਦੇ ਆਸਰੇ ਰਹੇਗੀ? ਉਹ ਕਿਸ ਦੇ ਆਸਰੇ ਇੱਥੇ ਟਿਕੇਗੀ?
ਜੇ ਕੋ ਭਰਤਾ ਭਇਓ ਫਕੀਰਾ, ਧਰੈ ਧੀਰ ਕਿਉਂ ਪਈ ਅਧੀਰਾ।
ਜਿਹੜਾ ਘਰ ਵਾਲਾ ਫਕੀਰ ਬਣ ਗਿਆ ਹੋਵੇ, ਉਸ ਇਸਤਰੀ ਨੂੰ ਭਲਾ ਕਿਵੇਂ ਧੀਰਜ ਮਿਲ ਸਕਦਾ ਹੈ? ਉਸ ਘਰ ਦੇ ਵਿੱਚ ਧੀਰਜ ਧਾਰ ਕੇ ਕਿਵੇਂ ਰਹਿ ਸਕਦੀ ਹੈ ਜੇ ਉਹਦਾ ਪਤੀ ਫਕੀਰ ਬਣ ਕੇ ਉਹਨੂੰ ਅਨਾਥਾਂ ਵਾਂਗੂ ਛੱਡ ਕੇ ਚਲਾ ਜਾਵੇ?
ਏਠਾਂ ਰਹਿਣ ਬਣੈ ਨੈ ਏਕੋ, ਨਿਕਟ ਨਸਾ ਸਸਰ ਘਰ ਜੇ ਕੋ।
ਇੱਥੇ ਇਹਦਾ ਰਹਿਣਾ ਨਹੀਂ ਬਣਦਾ। ਚਲੋ ਜੇ ਇਹਦਾ ਸੱਸ ਸਹੁਰਾ ਵੀ ਇੱਥੇ ਰਹਿੰਦੇ ਹੁੰਦੇ ਅਤੇ ਤਾਂ ਵੀ ਮੈਂ ਆਖਦੀ ਵੀ ਚਲੋ ਆਪਣੇ ਬਜ਼ੁਰਗਾਂ ਦੀ ਸੇਵਾ ਕਰਨ ਵਾਸਤੇ ਇੱਥੇ ਰਹਿ ਜਾਏਗੀ, ਔਰ ਇਹਨੂੰ ਕੋਈ ਨਾ ਕੋਈ ਸਹਾਰਾ ਮਿਲਿਆ ਰਹੇਗਾ। ਇਹਦੇ ਸੱਸ ਸਹੁਰਾ ਵੀ ਇੱਥੇ ਕੋਈ ਨਹੀਂ, ਉਹ ਵੀ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਰਹਿੰਦੇ ਨੇ, ਅਤੇ ਇੱਥੇ ਮੇਰੀ ਧੀ ਇਕੱਲੀ ਕਿਹਦੇ ਆਸਰੇ ਰਹੇਗੀ? ਇਹਦਾ ਸੱਸ ਸਹੁਰਾ ਵੀ ਇਹਦੇ ਨੇੜੇ ਨਹੀਂ ਹਨ ਜਿਨ੍ਹਾਂ ਦੇ ਆਸਰੇ ਇਹ ਇੱਥੇ ਘਰ ਵਿੱਚ ਰਹਿ ਸਕੇ।
ਕਰਕੇ ਖਰਚ ਅਨੇਕ ਵਿਧ ਜੇਈ,
ਤੇ ਨਾਲੇ ਨਾਨਕੀ ਤੈਨੂੰ ਪਤਾ ਹੀ ਆ ਵੀ ਘਰਾਂ ਦੇ ਖਰਚ ਕਈ ਪ੍ਰਕਾਰ ਦੇ ਹੁੰਦੇ ਨੇ। ਕੋਈ ਬੱਚਾ ਬਿਮਾਰ ਹੋ ਜਾਏ ਤਾਂ ਧਨ ਦੀ ਲੋੜ ਹੁੰਦੀ ਹੈ, ਬੱਚਿਆਂ ਦੀ ਪੜ੍ਹਾਈ ਵਾਸਤੇ ਧਨ ਦੀ ਲੋੜ ਹੈ, ਪ੍ਰਸ਼ਾਦਾ ਪਾਣੀ ਪੱਕਣਾ ਉਹਦੇ ਵਾਸਤੇ ਵੀ ਖਰਚੇ ਦੀ ਲੋੜ ਹੁੰਦੀ ਹੈ, ਤੇ ਫਿਰ ਖਰਚੇ ਤਾਂ ਘਰ ਦੇ ਕਈ ਪ੍ਰਕਾਰ ਦੇ ਹੁੰਦੇ ਨੇ।
ਹਿਤੂ ਬਿਨਾਂ ਕੋ ਸਾਰ ਨਾ ਲਈ,
ਜੇ ਕੋਈ ਹਿਤੂ ਹੀ ਨਾ ਹੋਵੇ, ਚਲੋ ਜੇ ਘਰ ਵਾਲਾ ਨਾ ਹੋਵੇ, ਸੱਸ ਸਹੁਰਾ ਵੀ ਕੋਲ ਹੋਣ, ਉਹਨਾਂ ਨੂੰ ਘੱਟੋ ਘੱਟ ਇਹ ਤਾਂ ਲਾਜ ਹੁੰਦੀ ਹੈ ਵੀ ਸਾਡੇ ਪੁੱਤਰ ਦਾ ਪਰਿਵਾਰ ਹੈ ਅਤੇ ਮੈਂ ਇਹਦੀ ਸੰਭਾਲ ਕਰਨੀ ਹੈ, ਇਹਨਾਂ ਦੀ ਜ਼ਿੰਮੇਵਾਰੀ ਹੁਣ ਸਾਡੀ ਜ਼ਿੰਮੇਵਾਰੀ ਹੈ। ਹੁਣ ਜੇ ਸੱਸ ਸਹੁਰਾ ਵੀ ਇੱਥੇ ਕੋਈ ਨਹੀਂ ਅਤੇ ਹਿਤੂ ਤੋਂ ਬਿਨਾਂ ਇਹਨਾਂ ਦੀ ਸਾਰ ਇੱਥੇ ਕਿਹਨੇ ਲੈਣੀ? ਨਾਨਕੀ ਤੂੰ ਆਪਣਾ ਘਰ ਸੰਭਾਲੇਂਗੀ ਕਿ ਇਹਨਾਂ ਨੂੰ ਸੰਭਾਲੇਂਗੀ? ਇਸ ਕਰਕੇ ਹੁਣ ਇਹਦਾ ਇੱਥੇ ਰਹਿਣਾ ਜਿਹੜਾ ਹੈ ਉਹ ਨਹੀਂ ਬਣਦਾ।
ਦੋਹੇਰਾ ਅਹਿ ਆਤਮ ਜਿ ਬੈਸ ਲਗੋ ਹਿਰਦੇ ਨ ਸੁਧ ਤਿਨ ਕੋਏ।
ਇਹਦੇ ਬੱਚੇ ਨੇ ਦੋ, ਉਹ ਹਾਲੇ ਬਿਲਕੁਲ ਛੋਟੇ ਨੇ, ਉਹਨਾਂ ਨੂੰ ਤਾਂ ਉੱਕਾ ਹੀ ਸੋਝੀ ਕੋਈ ਨਹੀਂ। ਜਾਂ ਤਾਂ ਹੁੰਦਾ ਨਾ ਵੀ ਬੱਚੇ ਉਡਾਰੂ ਹੋ ਗਏ ਨੇ, ਚਲੋ ਉਹ ਵੀ ਆਪਣੇ ਘਰ ਬਾਹਰ ਦੀ ਜ਼ਿੰਮੇਵਾਰੀ ਸੰਭਾਲਣ ਜੋਗੇ ਨੇ, ਪਰ ਇਹਦੇ ਤਾਂ ਬੱਚੇ ਵੀ ਹਾਲੇ ਛੋਟੇ ਨੇ, ਉਹਨਾਂ ਨੂੰ ਵੀ ਹਾਲੇ ਕੋਈ ਸੋਝੀ ਨਹੀਂ।
ਪਿਤਾ ਨ ਆਨ ਦੁਲਾ ਰਹੀ ਪੇ ਅਨਾਥ ਸਮ ਸੋਏ।
ਮੈਨੂੰ ਤਾਂ ਇਹ ਗੱਲ ਸੋਚ ਕੇ ਹੌਲ ਉੱਠਦੇ ਨੇ ਨਾਨਕੀ, ਵੀ ਬੱਚਿਆਂ ਦਾ ਪਿਓ ਚੰਗਾ ਭਲਾ ਜਿਉਂਦਾ ਹੋਵੇ ਅਤੇ ਉਹ ਆ ਕੇ ਆਪਣੇ ਬੱਚਿਆਂ ਨੂੰ ਦੁਲਾਰ ਨਾਲ ਗੋਦ 'ਚ ਬਿਠਾ ਕੇ ਉਹਨਾਂ ਨੂੰ ਪਿਆਰ ਨਾ ਕਰੇ, ਉਹ ਬੱਚਿਆਂ ਦੀ ਜ਼ਿੰਦਗੀ ਅਨਾਥਾਂ ਵਾਲੀ ਉਹ ਕਿਹੜੇ ਕੰਮ ਦੀ? ਵੀ ਪਿਤਾ ਵੀ ਹੈ ਪਰ ਕਦੇ ਉਸ ਪਿਓ ਦੇ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਮੈਂ ਆਪਣੇ ਬੱਚਿਆਂ ਨੂੰ ਦੁਲਾਰ ਕਰਾਂ, ਪਿਆਰ ਨਾਲ ਗੋਦ 'ਚ ਬਿਠਾਵਾਂ। ਉੱਧਰ ਲਖਮੀ ਦਾਸ ਦਾ ਜਨਮ ਹੋ ਰਿਹਾ ਸੀ ਅਤੇ ਆਪ ਇਹ ਸ਼ਮਸ਼ਾਨ ਭੂਮੀ 'ਚ ਬੈਠੇ ਹੋਏ ਸਨ। ਦੱਸੋ ਫਿਰ ਮੈਂ ਇੱਥੇ ਕਿਸ ਦੇ ਸਹਾਰੇ ਆਪਣੀ ਧੀ ਨੂੰ ਛੱਡਾਂ, ਇਹਨਾਂ ਬੱਚਿਆਂ ਨੂੰ ਕਿਸ ਦੇ ਸਹਾਰੇ ਛੱਡਾਂ ਜਿਹੜੇ ਪਿਓ ਦੇ ਹੁੰਦੇ ਹੋਇਆਂ ਵੀ ਅਨਾਥਾਂ ਦੇ ਤੁੱਲ ਅਨਾਥਾਂ ਵਾਂਗੂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ।
ਜੋ ਪਈ ਕੇ ਆਧਾਰ ਇਹ ਦੋ ਬਾਲਕ,
ਇਹ ਦੋਵੇਂ ਬੱਚੇ ਹੁਣ ਇੱਥੇ ਕਿਹਦੇ ਆਧਾਰ 'ਤੇ ਰਹਿਣਗੇ? ਇਹਨਾਂ ਨੂੰ ਕਿਹਦਾ ਆਸਰਾ ਇਹਨਾਂ ਦੋਵਾਂ ਬੱਚਿਆਂ ਨੂੰ?
ਹਮ ਕਰ ਚੱਲ ਹੋਏ ਹੈ ਪ੍ਰਿਤ ਪਾਲਕ,
ਜਦੋਂ ਇਹ ਸਾਡੇ ਘਰ ਚੱਲਣਗੇ ਉੱਥੇ ਇਹਨਾਂ ਦੀ ਚੰਗੇ ਢੰਗ ਨਾਲ ਪ੍ਰਤ ਪਾਲਣਾ ਹੋਵੇਗੀ। ਘੱਟੋ ਘੱਟ ਸਾਨੂੰ ਤਾਂ ਫਿਕਰ ਹੈ ਨਾ ਵੀ ਸਾਡੀ ਧੀ ਦੇ ਬੱਚੇ ਨੇ, ਜੇ ਇਹਨਾਂ ਦੇ ਪਿਤਾ ਨੂੰ ਫਿਕਰ ਕੋਈ ਨਹੀਂ ਨਾਨਕ ਨੂੰ ਤਾਂ ਸਾਨੂੰ ਤਾਂ ਫਿਕਰ ਹੈ। ਹੁਣ ਇਹ ਸਾਡੇ ਕੋਲ ਜਾਣਗੇ ਉੱਥੇ ਇਹਨਾਂ ਦੀ ਚੰਗੇ ਢੰਗ ਨਾਲ ਵਧੀਆ ਢੰਗ ਨਾਲ ਪ੍ਰਤ ਪਾਲਣਾ ਹੋਵੇਗੀ।
ਸੁਰਤ ਸੰਭਾਰੈ ਕਰੈ ਕਮਾਏ,
ਸਹਿਜੇ ਸਹਿਜੇ ਵਡਾਰੂ ਹੋ ਜਾਣਗੇ ਅਤੇ ਵਡਾਰੂ ਹੋਣਗੇ, ਵੱਡੇ ਹੋਣਗੇ ਅਤੇ ਫਿਰ ਇਹ ਕਮਾਈ ਕਰਨ ਜੋਗੇ ਹੋ ਜਾਣਗੇ ਜਦੋਂ ਸੋਝੀ 'ਚ ਆ ਜਾਣਗੇ।
ਦੇ ਅਨੇਕ ਵਿਧ ਸੁੱਖ ਨਿਜਮਾਈ,
ਫਿਰ ਆਪਣੀ ਮਾਂ ਨੂੰ ਅਨੇਕ ਪ੍ਰਕਾਰ ਦੇ ਸੁੱਖ ਦੇਣਗੇ। ਹੁਣ ਤਾਂ ਇਹਨਾਂ ਦਾ ਹੀ ਸਹਾਰਾ ਹੈ, ਇਹਨਾਂ ਦੇ ਆਸਰੇ ਇਹਨਾਂ ਦੀ ਮਾਂ ਆਪਣੀ ਜ਼ਿੰਦਗੀ ਕੱਟ ਲਏਗੀ ਕਿ ਬੱਚੇ ਵੱਡੇ ਹੋਣਗੇ ਅਤੇ ਮੈਨੂੰ ਸੁੱਖ ਦੇਣਗੇ। ਹੁਣ ਨਾਨਕ ਵੱਲੋਂ ਤਾਂ ਇੱਦਾਂ ਜਾਪਦਾ ਵੀ ਉਹਨੇ ਤਾਂ ਇਹਨਾਂ ਦੀ ਸਾਰ ਨਹੀਂ ਲੈਣੀ, ਆ ਕੇ ਇਹ ਬੱਚੇ ਹੀ ਵੱਡੇ ਹੋਣਗੇ ਅਤੇ ਆਪਣੀ ਮਾਂ ਨੂੰ ਸਰਬ ਪ੍ਰਕਾਰ ਦੇ ਸੁੱਖ ਦੇਣਗੇ।
ਭਨੈ ਨਾਨਕੀ ਮਾਸੀ ਸੁਣੀਏ, ਤੂੰ ਸਿਆਣੀ ਨਿਜ ਮਨ ਮੈਂ ਗੁਣੀਏ।
ਜਦੋਂ ਮਾਤਾ ਚੰਦੋ ਰਾਣੀ ਨੇ ਗੱਲਾਂ ਕਹੀਆਂ ਨਾ ਦੁੱਖ ਦੇ ਵਿੱਚ ਆ ਕੇ, ਅਤੇ ਬੇਬੇ ਨਾਨਕੀ ਜੀ ਬੋਲੇ, ਕਹਿਣ ਲੱਗੇ ਮਾਸੀ ਜੀ ਸੁਣੋ, ਦੁਨਿਆਵੀ ਰਿਸ਼ਤੇ ਦੇ ਨਾਲ ਮਾਸੀ ਦਾ ਰਿਸ਼ਤਾ ਬਣਦਾ ਸੀ। ਬੇਬੇ ਨਾਨਕੀ ਚੰਦੋ ਰਾਣੀ ਨੂੰ ਕਹਿਣ ਲੱਗੇ ਕਿ ਮਾਸੀ ਜੀ ਸੁਣੋ, ਤੁਸੀਂ ਸਰਬ ਪ੍ਰਕਾਰ ਕਰਕੇ ਸਿਆਣੇ ਹੋ, ਬਹੁਤ ਦੁਨੀਆਦਾਰੀ ਵਿੱਚ ਤੁਸੀਂ ਵਿਚਰੇ ਹੋ, ਚੰਗੀ ਤਰ੍ਹਾਂ ਤੁਸੀਂ ਸਾਰੀਆਂ ਗੱਲਾਂ ਨੂੰ ਸਮਝਦੇ ਹੋ ਅਤੇ ਇਹ ਗੱਲ ਵੀ ਤੁਸੀਂ ਆਪਣੇ ਮਨ ਦੇ ਵਿੱਚ ਗੁਣੋ, ਆਪਣੇ ਮਨ ਦੇ ਵਿੱਚ ਵਿਚਾਰੋ,
ਭਰਾਤਾ ਪਰਮੇਸ਼ਰ ਸਮਰੂਪਾ,
ਮੇਰਾ ਭਰਾ ਤਾਂ ਪਰਮੇਸ਼ਰ ਦੇ ਬਰਾਬਰ ਅਕਾਲ ਪੁਰਖ ਦਾ ਹੀ ਰੂਪ ਹੈ। ਬੇਬੇ ਨਾਨਕੀ ਦਾ ਨਿਸ਼ਚਾ ਨਹੀਂ ਡੋਲਿਆ, ਭਾਵੇਂ ਲੱਖਾਂ ਗੱਲਾਂ ਲੋਕਾਂ ਨੇ ਕਹੀਆਂ, ਬੇਬੇ ਨਾਨਕੀ ਦਾ ਨਿਸ਼ਚਾ ਉਸੇ ਤਰ੍ਹਾਂ ਅਡੋਲ ਸੀ। ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ ਵਾਲੀ ਜਿਹੜੀ ਅਵਸਥਾ ਹੈ ਉਹ ਬੇਬੇ ਨਾਨਕੀ ਦੀ ਬਣੀ ਹੋਈ ਹੈ। ਕਹਿਣ ਲੱਗੇ, ਮਾਸੀ ਜੀ ਤੁਸੀਂ ਸਿਆਣੇ ਹੋ, ਭਲੀ ਪ੍ਰਕਾਰ ਨਾਲ ਵਿਚਾਰੋ ਕਿ ਮੇਰਾ ਭਰਾ ਤਾਂ ਪਰਮੇਸ਼ਰ ਦੇ ਸਮ ਪਰਮੇਸ਼ਰ ਦਾ ਹੀ ਰੂਪ ਹੈ।
ਜੇ ਕੇ ਕਰਤਵ ਜਗਤੀ ਅਨੁਪਾ,
ਔਰ ਮੇਰੇ ਵੀਰ ਦੇ ਜਿਹੜੇ ਕਰਤਵ ਨੇ ਉਹਨਾਂ ਦੇ ਜਿਹੜੇ ਕੌਤਕ ਨੇ ਉਹ ਇਸ ਜਗਤ ਵਿੱਚ ਅਨੂਪ ਨੇ। ਉਹਨਾਂ ਦੇ ਕੌਤਕ ਇਸ ਸੰਸਾਰ 'ਚ ਕਿਸੇ ਨੇ ਕੀਤੇ ਨਾ ਕਿਸੇ ਕਰਨੇ ਹਨ। ਉਹਨਾਂ ਦੇ ਕੌਤਕ ਇਸ ਜਗਤ ਵਿੱਚ ਅਨੂਪ ਨੇ, ਕੋਈ ਉਪਮਾ ਨਹੀਂ ਦਿੱਤੀ ਜਾ ਸਕਦੀ।
ਮਾਨਵ ਕੇ ਨਾ ਕਰਮ ਹੈ ਐਸੇ,
ਤੇ ਜਿਹੋ ਜਿਹੇ ਕੰਮ ਮੇਰੇ ਵੀਰ ਜੀ ਕਰਦੇ ਨੇ ਉਹ ਕਿਸੇ ਸਧਾਰਨ ਬੰਦੇ ਦੇ ਨਹੀਂ ਹੋ ਸਕਦੇ। ਮੇਰੇ ਭਰਾ ਦੇ ਜਿਹੜੇ ਕਰਮ ਨੇ ਉਹ ਕਿਸੇ ਸਧਾਰਨ ਮਨੁੱਖ ਦੀ ਕੋਟੀ ਦੇ ਨਹੀਂ ਹਨ। ਇੱਕ ਮਨੁੱਖ ਕਰਮ ਕਰਦਾ ਤਾਂ ਮਨੁੱਖ ਨੂੰ ਸਮਝ ਆਉਂਦੀ ਹੈ, ਪਰ ਜਿਹੜੇ ਕਰਮ ਸਤਿਗੁਰੂ ਜੀ ਕਰਦੇ ਨੇ ਉਹ ਸਾਨੂੰ ਵੀ ਸਮਝ ਵਿੱਚ ਨਹੀਂ ਪੈਂਦੇ। ਇਸ ਕਰਕੇ ਮੇਰੇ ਭਰਾ ਦੇ ਜਿਹੜੇ ਕਰਤਵ ਨੇ ਕਰਮ ਨੇ ਉਹ ਆਮ ਸਧਾਰਨ ਮਨੁੱਖਾਂ ਵਰਗੇ ਨਹੀਂ।
ਕਰਤ ਅਲੌਕਿਕ ਬੋ ਬਿਦ ਜੈਸੇ,
ਜਿਸ ਤਰ੍ਹਾਂ ਦੇ ਅਲੌਕਿਕ ਕੌਤਕ ਅਸਚਰਜ ਕਰਤਵ ਨਾਨਕ ਜੀ ਕਰਦੇ ਨੇ, ਵੀਰ ਜੀ ਕਰਦੇ ਨੇ, ਉਦਾਂ ਦੇ ਕੌਤਕ ਕੋਈ ਵੀ ਸਧਾਰਨ ਵਿਅਕਤੀ ਨਹੀਂ ਕਰ ਸਕਦਾ।
ਹੀਰਤ ਸੁਣਤੀਓ ਹੋਤੀ ਅਚੰਬਾ,
ਜਿਹਨਾਂ ਨੂੰ ਵੇਖ ਕੇ ਸੁਣ ਕੇ ਮਨ ਹੈਰਾਨ ਹੀ ਹੁੰਦਾ, ਬਦੋ ਬਦੀ ਰਸਨਾ ਤੋਂ ਨਿਕਲਦਾ ਵਾਹ ਗੁਰੂ ਤੂੰ ਵਾਹ। ਇੱਦਾਂ ਦਾ ਸ਼ਬਦ ਬਦੋ ਬਦੀ ਰਸਨਾ ਤੋਂ ਨਿਕਲਦਾ ਹੈ ਕਿ ਜਿਹਨਾਂ ਦੇ ਕੌਤਕ ਵੇਖ ਕੇ ਸੁਣ ਕੇ ਮਨ ਦੇ ਵਿੱਚ ਅਚੰਬੇ ਦੀ ਬਿਰਤੀ ਬਣਦੀ ਹੈ, ਅਸਚਰਜਤਾ ਦੇ ਨਾਲ ਹੈਰਾਨੀ ਤੇ ਵਿਸਮਾਦ ਦੇ ਨਾਲ ਇਹ ਮਨ ਭਰ ਜਾਂਦਾ ਹੈ।
ਸਪਤ ਮੋਏ ਨੇ ਉਚਰੋਂ ਦੰਬਾ,
ਹੇ ਮਾਸੀ ਮੇਰੀਆਂ ਗੱਲਾਂ ਹਵਾ 'ਚ ਨਾ ਉਡਾ ਦਈ, ਮੈਨੂੰ ਕਸਮ ਹੈ ਨਿਰੰਕਾਰ ਦੀ ਜੇ ਮੈਂ ਦੰਭ ਪਖੰਡ ਬੋਲਦੀ ਹੋਵਾਂ, ਮੈਂ ਕੋਈ ਝੂਠ ਨਹੀਂ ਕਹਿ ਰਹੀ। ਸਪਤ ਮੋਹੇ ਮੈਨੂੰ ਕਸਮ ਹੈ ਨਾ ਉਚਰੋਂ ਦੰਬਾ, ਮੈਂ ਕੋਈ ਵਿਖਾਵੇ ਵਾਲੀ ਗੱਲ ਨਹੀਂ ਕਹਿ ਰਹੀ ਤੈਨੂੰ, ਉਹ ਦੱਸ ਰਹੀ ਹਾਂ ਜੋ ਸੱਚ ਹੈ, ਜੋ ਹੁੰਦਾ ਹੈ ਉਹੀ ਮੈਂ ਕਹਿ ਰਹੀ ਹਾਂ।
ਦੋਹੇਰਾ ਸਗਲ ਨਗਰ ਨਰ ਪਰਸ ਪਰ ਉਚਰਤ ਭੇ ਬੋ ਬਾਰ,
ਸਾਰੇ ਨਗਰ ਦੇ ਨਰ ਆਪਸ ਵਿੱਚ ਕਈ ਵਾਰੀ ਗੱਲਾਂ ਕਰਦੇ ਨੇ। ਜੇ ਮੈਂ ਇਕੱਲੀ ਕਰਾਂ ਤਾਂ ਤੁਸੀਂ ਵਿਸ਼ਵਾਸ ਭਾਵੇਂ ਨਾ ਕਰੋ, ਪਰ ਨਗਰ ਦਾ ਹਰ ਇੱਕ ਵਿਅਕਤੀ ਕਰਦਾ।
ਸਰਬ ਦਰਬ ਖਰਚਨ ਕਰੈ ਤੋਟਾ ਹੋਏ ਅਪਾਰ,
ਕਿ ਲੋਕ ਤਾਂ ਆਪਸ ਵਿੱਚ ਕਈ ਇਹ ਵੀ ਗੱਲਾਂ ਕਰਦੇ ਸਨ ਕਿ ਨਾਨਕ ਨੇ ਸਾਰਾ ਧਨ ਖਰਚ ਦਿੱਤਾ, ਮੋਦੀ ਖਾਨੇ ਵਿੱਚੋਂ ਜੋ ਕੁਝ ਸੀ ਲੁਟਾ ਦਿੱਤਾ, ਇਹਨੂੰ ਬੜਾ ਵੱਡਾ ਘਾਟਾ ਪਵੇਗਾ। ਜਦੋਂ ਇਹਦਾ ਹਿਸਾਬ ਕਿਤਾਬ ਹੋਵੇਗਾ, ਲੇਖਾ ਜੋਖਾ ਹੋਵੇਗਾ, ਤੇ ਇਹਨੂੰ ਬੜਾ ਵੱਡਾ ਘਾਟਾ ਪਵੇਗਾ। ਏਦਾਂ ਲੋਕ ਗੱਲਾਂ ਕਰਦੇ ਸਨ।
ਖੋਏ ਦਰਬ ਕੋ ਜਾਵੇ ਭਾਜੋ,
ਇੱਕ ਦਿਨ ਇਹਨੇ ਆਪਣਾ ਸਾਰਾ ਧਨ ਗਵਾ ਦੇਣਾ ਤੇ ਲਾਜ ਬਿਨਾਂ ਸਭ ਕੁਝ ਛੱਡ ਕੇ ਭੱਜ ਜਾਣਾ।
ਕਿਦੋਂ ਗਹਿ ਖਾਨਨ ਸਿਰ ਤਾਜੋ,
ਜਾਂ ਫਿਰ ਇਹਨੂੰ ਨਵਾਬ ਦੌਲਤ ਖਾਨ ਨੇ ਫੜ ਕੇ ਕੈਦੀ ਬਣਾ ਲੈਣਾ। ਇੱਦਾਂ ਵੀ ਲੋਕ ਗੱਲਾਂ ਕਰਦੇ ਸਨ।
ਕੀਤਕ ਅਨਕੈਮ ਪਾਸਾ,
ਕਈ ਤਾਂ ਸਾਨੂੰ ਵੀ ਆ ਕੇ ਕਹਿੰਦੇ ਸਨ, ਮੇਰੇ ਪਤੀ ਦੇਵ ਜੀ ਨੂੰ ਵੀ ਆ ਕੇ ਕਈ ਕਹਿ ਜਾਂਦੇ ਸਨ।
ਸੁਣੈ ਬਿਲੋ ਕੈ ਮਾਨੈ ਤ੍ਰਾਸਾ,
ਤੇ ਮੇਰੇ ਪਤੀ ਦੇਵ ਜੀ ਵੀ ਸੁਣ ਕੇ ਤੇ ਵੇਖ ਕੇ ਡਰਦੇ ਰਹਿੰਦੇ ਸੀ ਵੀ ਵਾਕੇ ਲੋਕ ਜਿਹੜੀਆਂ ਇਹ ਗੱਲਾਂ ਕਰਦੇ ਨੇ ਵੀ ਜੇ ਇਸ ਢੰਗ ਦੇ ਨਾਲ ਬਿਨਾਂ ਹਿਸਾਬ ਕਿਤਾਬ ਤੋਂ ਦਾਨ ਕਰੀ ਜਾਂਦੇ ਨੇ ਇੱਕ ਦਿਨ ਘਾਟਾ ਤਾਂ ਪਏਗਾ ਹੀ।
ਖਰਚੇ ਦਰਬ ਨਰੇਸ਼ ਸਮਾਨਾ,
ਇੱਦਾਂ ਖਰਚਾ ਕਰਦੇ ਨੇ ਜਿਵੇਂ ਕੋਈ ਰਾਜਾ ਖਰਚਾ ਕਰਦਾ ਹੁੰਦਾ, ਜਿਵੇਂ ਕਿਸੇ ਬਾਦਸ਼ਾਹ ਦਾ ਖਰਚ ਹੁੰਦਾ ਹੈ, ਬਾਦਸ਼ਾਹ ਦੇ ਸਮਾਨ ਇਹ ਖਰਚ ਕਰਦੇ ਨੇ।
ਜਾਚ ਨ ਕੋ ਛੂ ਛਪਿਆਨਾ,
ਜਿਹੜਾ ਵੀ ਕੋਈ ਜਾਚਕ ਹੈ, ਮੰਗਤਾ ਹੈ, ਲੋੜਵੰਦ ਹੈ, ਉਹ ਜਾ ਕੇ ਜਦੋਂ ਇਹਨਾਂ ਦੇ ਦੁਆਰ 'ਤੇ ਮੰਗਦਾ ਹੈ ਕੋਈ ਵੀ ਖਾਲੀ ਨਹੀਂ ਜਾਂਦਾ। ਹਰ ਇੱਕ ਜਾਚਕ ਦੀ ਮੰਗਤੇ ਦੀ ਝੋਲੀ ਭਰ ਕੇ ਤਾਂ ਉਹਨੂੰ ਮੋੜਦੇ ਨੇ।
ਕਰੇ ਖਾਨ ਨਿਜ ਲੇਖਾ ਜਾਵੇ ਬਾਕੀ ਨਿਕਸੈ ਧਿਕੈ ਤਵੇ।
ਪਰ ਵੇਖੋ ਹੈਰਾਨੀ ਦੀ ਗੱਲ ਹੈ ਮਾਸੀ ਜੀ, ਜਦੋਂ ਨਵਾਬ ਦੌਲਤ ਖਾਨ ਲੇਖਾ ਕਰਦਾ ਸੀ, ਹਿਸਾਬ ਕਿਤਾਬ ਕਰਦਾ ਸੀ, ਤੇ ਮੇਰੇ ਵੀਰ ਦਾ ਨਵਾਬ ਦੌਲਤ ਖਾਂ ਵੱਲ ਵਾਧਾ ਹੀ ਨਿਕਲਦਾ ਸੀ। ਲੋਕ ਭਾਵੇਂ ਬੜੀਆਂ ਗੱਲਾਂ ਕਰਦੇ ਸੀ, ਦੌਲਤ ਖਾਂ ਨੂੰ ਵੀ ਕਹਿੰਦੇ ਸੀ, ਸਾਨੂੰ ਵੀ ਆ ਕੇ ਘਰ ਕਹਿੰਦੇ ਸਨ, ਪਰ ਜਦੋਂ ਕਿਤੇ ਹਿਸਾਬ ਕਿਤਾਬ ਖਾਨ ਕਰਦਾ ਸੀ ਉਦੋਂ ਮੇਰੇ ਵੀਰ ਦਾ ਹੀ ਵਾਧਾ ਨਿਕਲਦਾ ਸੀ, ਇਹਨਾਂ ਵੱਲ ਹੀ ਇਹਨਾਂ ਦਾ ਹੀ ਵਾਧਾ ਨਿਕਲਦਾ ਸੀ।
ਪੁਨ ਵੇਈ ਮੈਂ ਬਸਰ ਤੀਨਾ ਰਹੇ ਖੋਜ ਨੈ ਕਾਹੂ ਚੀਨਾ।
ਫਿਰ ਹੈਰਾਨੀ ਉਸ ਦਿਨ ਇਹਦੀ ਇੰਨੀ ਜ਼ਿਆਦਾ ਹੋਈ ਕਿ ਤਿੰਨ ਦਿਨ ਵੇਈ ਦੇ ਪਾਣੀ ਦੇ ਵਿੱਚ ਹੀ ਰਹੇ। ਪਾਣੀ ਵਿੱਚ ਜਿੱਥੇ ਕੁਝ ਸਮਾਂ ਵੀ ਬਤੀਤ ਕਰਨਾ ਔਖਾ ਹੁੰਦਾ ਹੈ, ਉੱਥੇ ਤਿੰਨ ਦਿਨ ਪਾਣੀ ਦੇ ਵਿੱਚ ਪ੍ਰਵੇਸ਼ ਕੀਤੀ ਰੱਖਿਆ, ਅਤੇ ਜਦੋਂ ਬਾਹਰੋਂ ਲੱਭਦੇ ਰਹੇ ਤਾਂ ਕਿਸੇ ਨੂੰ ਨਜ਼ਰ ਨਹੀਂ ਆਏ। ਬੜੇ ਮਲਾਹਾਂ ਨੇ ਆ ਕੇ ਲੱਭਿਆ, ਜਾਲ ਪਾ ਪਾ ਵੇਖਿਆ, ਤੈਰਾਕਾਂ ਨੇ ਵਿੱਚ ਜਾ ਕੇ ਗੋਤੇ ਖੋਰਾਂ ਗੋਤੇ ਮਾਰ ਮਾਰ ਵੇਖਿਆ, ਪਰ ਕਿਸੇ ਨੂੰ ਵੀ ਨਜ਼ਰ ਨਹੀਂ ਆਏ। ਤਿੰਨ ਦਿਨ ਪਾਣੀ ਵਿੱਚ ਹੀ ਪਤਾ ਨਹੀਂ ਕਿੱਥੇ ਅਲੋਪ ਹੋ ਗਏ ਸਨ।
ਆਨ ਦੁਕਾਨੇ ਸਰਬ ਲੁਟਾਏ।
ਤਿੰਨਾਂ ਦਿਨਾਂ ਬਾਅਦ ਅਚਾਨਕ ਹੀ ਬਾਹਰ ਨਿਕਲ ਆਏ ਵੇਈ ਚੋਂ, ਅਤੇ ਜਦੋਂ ਬਾਹਰ ਆਏ ਵੇਈ ਚੋਂ ਤਾਂ ਅੱਗੇ ਮੋਦੀ ਖਾਨੇ ਨੂੰ ਤਾਲਾ ਲਾਇਆ ਹੋਇਆ ਸਰਕਾਰੀ ਉੱਤੇ ਮੋਹਰ ਲੱਗੀ ਹੋਈ, ਆਪਣੇ ਹੱਥਾਂ ਨਾਲ ਤਾਲਾ ਤੋੜ ਕੇ ਖੋਲ੍ਹ ਦਿੱਤਾ ਦਰਵਾਜ਼ਾ, ਅਤੇ ਲੋਕਾਂ ਨੂੰ ਆਖਿਆ ਲੁੱਟ ਲਓ ਜੋ ਕੁਝ ਆਇਆ ਅੰਦਰ, ਤੇ ਆ ਕੇ ਜਿੰਨਾ ਮੋਦੀ ਖਾਨਾ ਸੀ ਦੁਕਾਨ ਸੀ ਉਹ ਸਾਰੀ ਲੁਟਾ ਦਿੱਤੀ।
ਲੁੱਟਤ ਤ੍ਰਿਪਤੇ ਤੋਟ ਨਾ ਆਏ।
ਜਿਹੜੇ ਲੁੱਟਣ ਵਾਲੇ ਸੀ ਉਹ ਤਾਂ ਰੱਜ ਗਏ, ਪਰ ਜਿਹੜਾ ਮੋਦੀ ਖਾਨੇ ਦਾ ਸੌਦਾ ਸੀ ਉਹ ਨਹੀਂ ਘਟਿਆ, ਉਹ ਉਹਨੇ ਦਾ ਓਨਾ ਹੀ ਪਿਆ ਰਿਹਾ। ਲੁੱਟਣ ਵਾਲੇ ਥੱਕ ਗਏ, ਜਿਹੜੇ ਚੁੱਕ ਕੇ ਲੈ ਕੇ ਗਏ ਉਹ ਤਾਂ ਰੱਜ ਗਏ, ਪਰ ਕਹਿੰਦੇ ਮੋਦੀ ਖਾਨੇ ਵਿੱਚ ਕਿਸੇ ਪ੍ਰਕਾਰ ਦੀ ਤੋਟ ਨਹੀਂ ਆਈ।
ਮਾਸੀ ਔਰ ਭਈ ਇਹ ਬਾਤਾ ਜੋ ਮਸੀਤ ਸਭ ਤੁਮ ਬਖੇ ਆਤਾ।
ਮਾਸੀ ਇਹ ਤਾਂ ਪਹਿਲਾਂ ਦੀਆਂ ਗੱਲਾਂ ਨੇ, ਪਰ ਹੁਣ ਇੱਕ ਤਾਜ਼ੀ ਗੱਲ ਜਿਹੜੀ ਤੁਸੀਂ ਵੀ ਵੇਖੀ ਸੁਣੀ ਹੈ, ਆ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਮੇਰਾ ਵੀਰ ਨਵਾਬ ਦੌਲਤ ਖਾਂ ਅਤੇ ਕਾਜ਼ੀ ਨਾਲ ਮਸੀਤ 'ਚ ਗਿਆ ਸੀ। ਉੱਥੇ ਜਦੋਂ ਦੋਵੇਂ ਨਮਾਜ਼ ਪੜ੍ਹ ਰਹੇ ਸਨ ਅਤੇ ਉਹਨਾਂ ਦੇ ਅੰਦਰ ਜੋ ਕੁਝ ਵਰਤ ਰਿਹਾ ਸੀ,
ਸ਼ਕਤ ਨਾ ਐਸੀ ਕੇ ਨਰ ਮਾਹੀ ਵਰਤੀ ਰਿਦੇ ਬਤਾਵੇ ਤਾਈ।
ਉਹਨਾਂ ਦੇ ਮਨ 'ਚ ਜੋ ਹੋ ਰਿਹਾ ਸੀ ਉਸੇ ਵੇਲੇ ਦੱਸ ਦਿੱਤਾ ਵੀ ਤੁਸੀਂ ਆਹ ਮਨ 'ਚ ਸੋਚਦੇ, ਅਤੇ ਇਹੋ ਜਿਹੀ ਸ਼ਕਤੀ ਕਿਸੇ ਸਧਾਰਨ ਵਿਅਕਤੀ 'ਚ ਨਹੀਂ ਹੋ ਸਕਦੀ ਜਿਹੜਾ ਕਿਸੇ ਦੇ ਮਨ ਦੇ ਵਿੱਚ ਵਰਤਣ ਵਾਲੀ ਘਟਨਾ ਨੂੰ ਦੱਸ ਦੇਵੇ ਕਿ ਤੂੰ ਆਹ ਸੋਚਿਆ, ਮਨ ਦਾ ਸੰਕਲਪ ਉਹਦਾ ਦੱਸ ਦੇਵੇ ਵੀ ਤੇਰੇ ਮਨ 'ਚ ਆਹ ਸੰਕਲਪ ਚੱਲਿਆ। ਇਹ ਸ਼ਕਤੀ ਕਿਸੇ ਹੋਰ ਵਿਅਕਤੀ 'ਚ ਨਹੀਂ ਹੋ ਸਕਦੀ ਜੋ ਮੇਰੇ ਭਰਾ ਦੇ ਵਿੱਚ ਹੈ।
ਦੋਹੇਰਾ ਪਰਜਾਈ ਪਰ ਕ੍ਰੋਧ ਕੁਛ ਜੇ ਕਰਤੇ ਮਮ ਪ੍ਰਾਤ।
ਇਹ ਮਾਸੀ ਦੂਜੀ ਗੱਲ ਇਹ ਵੀ ਸੁਣੋ ਵੀ ਜੇ ਕਦੇ ਭਰਜਾਈ ਦੇ ਉੱਤੇ ਮੇਰੇ ਵੀਰ ਨੇ ਆ ਕੇ ਗੁੱਸਾ ਕੀਤਾ ਹੋਵੇ ਤੇ ਤਾਂ ਵੀ ਭਰਜਾਈ ਦੱਸ ਦੇਵੇ ਵੀ ਕਦੇ ਆ ਕੇ ਇਹਨੂੰ ਕੌੜਾ ਵੀ ਬੋਲੇ ਨੇ ਮੇਰੇ ਵੀਰ, ਉਹਨਾਂ ਕਦੇ ਕੁੜੱਤਣ ਭਰਿਆ ਬੋਲ ਵੀ ਇਹਨੂੰ ਕਦੇ ਬੋਲਿਆ ਹੋਵੇ।
ਹੱਥ ਬੰਦ ਕਰ ਬੇਨਤੀ ਬਖਸ਼ਾਵਤ ਸਭ ਭਾਂਤ।
ਚਲੋ ਜੇ ਤੁਸੀਂ ਇਹ ਵੀ ਕਹਿੰਦੇ ਹੋ ਵੀ ਮੇਰੇ ਵੀਰ ਨੇ ਇਹਨਾਂ ਨੂੰ ਕੁਝ ਆਖਿਆ ਵੀ ਹੈ ਤੇ ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ, ਮੈਂ ਬਖਸ਼ਾਉਂਦੀ ਹਾਂ ਤੁਹਾਨੂੰ, ਹੱਥ ਜੋੜ ਕੇ ਮੈਂ ਬੇਨਤੀ ਕਰਦੀ ਹਾਂ, ਮੇਰੇ ਵੱਲ ਵੇਖ ਕੇ ਤੁਸੀਂ ਜੇ ਕੋਈ ਗਲਤੀ ਹੋਈ ਵੀ ਹੋਵੇ ਤੇ ਬਖਸ਼ ਦਿਓ। ਜੇ
ਪਈ ਰੋਸ ਰਤੀਕ ਨਾ ਮਨ ਮਾਈ ਕੋ ਕੁਚਾਲ ਤਿਨਕੇ ਤਨ ਮਾਈ।
ਤੇ ਤੁਸੀਂ ਉਹਨਾਂ ਪ੍ਰਤੀ ਆਪਣੇ ਮਨ 'ਚ ਕੋਈ ਰੋਸ ਨਾ ਰੱਖੋ, ਕਿਉਂਕਿ ਉਹਨਾਂ ਵਿੱਚ ਤਾਂ ਕੋਈ ਵੀ ਮਾੜਾ ਔਗਣ ਨਜ਼ਰ ਨਹੀਂ ਆਉਂਦਾ, ਨਾ ਹੀ ਹੈ, ਉਹਨਾਂ ਵਿੱਚ ਤਾਂ ਨਿਰੇ ਗੁਣ ਹੀ ਨੇ, ਕੋਈ ਕੁਚਾਲ ਉਹਨਾਂ ਦੇ ਤਨ ਵਿੱਚ ਨਜ਼ਰ ਨਹੀਂ ਆਉਂਦੀ। ਤੁਸੀਂ ਰਤੀਕ ਮਾਤਰ ਵੀ ਆਪਣੇ ਮਨ ਚ ਉਹਨਾਂ ਪ੍ਰਤੀ ਰੋਸ ਨਾ ਰੱਖੋ।
ਆਵਤ ਜੋ ਉਰ ਮੈਂ ਸੋ ਕਰੀ ਕਿਸੂ ਲੋਕ ਕੀ ਲਾਜ ਨਾ ਧਰੇ।
ਉਹਨਾਂ ਦੇ ਮਨ ਵਿੱਚ ਜੋ ਆਉਂਦਾ ਹੈ ਉਹ ਉਹੀ ਕੁਝ ਕਰਦੇ ਨੇ। ਉਹ ਲੋਕ ਲਾਜ ਨਹੀਂ ਰੱਖਦੇ ਵੀ ਦੁਨੀਆ ਕੀ ਕਹੇਗੀ, ਸਮਾਜ ਕੀ ਕਹੇਗਾ, ਸੰਸਾਰ ਕੀ ਕਹੇਗਾ। ਉਹਨਾਂ ਦੇ ਚਿੱਤ ਵਿੱਚ ਜੋ ਆਉਂਦਾ ਹੈ ਉਹ ਆਪਣੀ ਮਨ ਮਰਜ਼ੀ ਕਰਦੇ ਨੇ। ਦੁਨੀਆ ਦੀ ਲੋਕ ਲਾਜ ਉਹਨਾਂ ਅੰਦਰ ਨਹੀਂ ਹੈ।
ਤੇ ਪਰ ਨੈ ਬਸ ਮਾਸੀ ਹਮਰਾ ਸਭ ਗੁਣ ਐਨ ਜਮਾਤਾ ਤੁਮਰਾ।
ਹੇ ਮਾਸੀ ਜੀ, ਬਸ ਉਹਨਾਂ ਤੇ ਮੇਰਾ ਕੋਈ ਵੱਸ ਨਹੀਂ, ਮੈਂ ਉਹਨਾਂ ਨੂੰ ਨਹੀਂ ਕੁਝ ਕਹਿ ਸਕਦੀ, ਕਿਉਂਕਿ ਤੇਰਾ ਦਮਾਦ, ਤੇਰਾ ਜਵਾਈ ਕੋਈ ਸਧਾਰਨ ਵਿਅਕਤੀ ਨਹੀਂ, ਉਹ ਸਰਬ ਗੁਣ ਸੰਪੰਨ ਹੈ। ਉਹਦੇ ਚ ਔਗੁਣ ਕੋਈ ਹੈ ਹੀ ਨਹੀਂ, ਉਹਨਾਂ ਚ ਸਾਰੇ ਗੁਣ ਨੇ। ਤੇਰਾ ਦਮਾਦ, ਤੇਰਾ ਜਮਾਤਾ ਭਾਵ ਜਵਾਈ ਉਹ ਸਰਬ ਗੁਣਾਂ ਦੇ ਸਹਿਤ ਹੈ।
ਮਰਮ ਜੋ ਤਿਨ ਕੋ ਜਾਏ ਨਾ ਜਾਣਾ।
ਉਹਨਾਂ ਦਾ ਮਰਮ ਹੈ ਨਾ ਭੇਦ, ਉਹ ਜਾਣਿਆ ਨਹੀਂ ਜਾਂਦਾ।
ਕਾਰਨ ਕੌਣ ਬੇਕ ਇਉਂ ਠਾਨਾ।
ਮੈਨੂੰ ਇਹ ਵੀ ਸਮਝ ਨਹੀਂ ਆਉਂਦੀ ਕਿ ਉਹਨਾਂ ਨੇ ਇਹੋ ਜਿਹਾ ਵੇਖ ਕਿਸ ਕਾਰਨ ਕਰਕੇ ਬਣਾਇਆ। ਜੇ ਮੈਨੂੰ ਵੀ ਸਮਝ ਆਵੇ ਤੇ ਮੈਂ ਹੀ ਸਮਝਾ ਦਿਆਂ ਕਿ ਮੇਰੇ ਵੀਰ ਨੇ ਇਹੋ ਜਿਹਾ ਵੇਖ ਕਿਉਂ ਬਣਾਇਆ, ਉਹ ਤਾਂ ਮੇਰੀ ਵੀ ਸਮਝ ਵਿੱਚ ਕੋਈ ਨਹੀਂ, ਮੇਰੀ ਵੀ ਸਮਝ ਤੋਂ ਬਾਹਰ ਹੈ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਪਣੇ ਸਰੀਰ 'ਤੇ ਇਹੋ ਜਿਹਾ ਫਕੀਰਾਂ ਵਾਲਾ ਭੇਖ ਉਹ ਕਿਉਂ ਬਣਾਇਆ, ਕਿਉਂ ਧਾਰਨ ਕੀਤਾ। ਮੈਨੂੰ ਵੀ ਉਹ ਕੋਈ ਕਾਰਨ ਸਮਝ ਨਹੀਂ ਆਉਂਦਾ।
ਰਹਿਣ ਦਿਓ ਇਹ ਥਾਂ ਪਰਜਾਈ।
ਮਾਸੀ ਜੀ, ਤੁਸੀਂ ਮੇਰੇ 'ਤੇ ਭਲਾ ਕਰੋ, ਮੇਰੀ ਭਰਜਾਈ ਨੂੰ ਘੱਟੋ ਘੱਟ ਇੱਥੋਂ ਨਾ ਲੈ ਕੇ ਜਾਓ। ਵੀਰ ਤਾਂ ਮੇਰਾ ਫਕੀਰ ਹੋਇਆ ਹੀ ਹੈ, ਘੱਟੋ ਘੱਟ ਇਹ ਭਰਜਾਈ ਨੂੰ ਇੱਥੇ ਛੱਡ ਜਾਓ, ਇਹਨੂੰ ਇੱਥੇ ਰਹਿਣ ਦਿਓ।
ਕਰ ਮੁਝ ਪਰ ਉਪਕਾਰ ਭਲਾਈ।
ਇਹ ਤੁਹਾਡਾ ਬੜਾ ਵੱਡਾ ਪਰ ਉਪਕਾਰ ਹੋਵੇਗਾ ਮੇਰੇ, ਇਹ ਤੁਹਾਡੀ ਬੜੀ ਵੱਡੀ ਭਲਿਆਈ ਹੋਵੇਗੀ ਮੇਰੇ 'ਤੇ, ਇਹ ਬੜੀ ਵੱਡੀ ਦਇਆ ਹੋਵੇਗੀ ਮੇਰੇ ਉੱਤੇ।
ਜੇਕਰ ਹਟ ਲੈ ਜਾਓ ਅਵੇ ਉਧਰ ਜਾਏ ਰਿਦਾ ਮਮਤਵੇ।
ਜੇ ਤੁਸੀਂ ਮੇਰੇ 'ਤੇ ਉਪਕਾਰ ਨਾ ਕੀਤਾ, ਸੁਲੱਖਣੀ ਜੀ ਨੂੰ, ਇਹਨਾਂ ਬੱਚਿਆਂ ਨੂੰ ਆਪਣੇ ਨਾਲ ਲੈ ਗਏ ਹੱਠ ਕਰਕੇ, ਤਾਂ ਮੇਰਾ ਚਿੱਤ ਇਹਨਾਂ ਬਿਨਾਂ ਉਧਰ ਜਾਏਗਾ, ਮੇਰਾ ਮਨ ਇਹਨਾਂ ਬਿਨਾਂ ਉਧਰ ਜਾਏਗਾ, ਮੇਰਾ ਚਿੱਤ ਇੱਥੇ ਨਹੀਂ ਲੱਗਣਾ। ਮੈਂ ਤਾਂ ਪਹਿਲਾਂ ਹੀ ਮੇਰੇ ਮਨ ਦੇ ਵਿੱਚ ਮੇਰੇ ਵੀਰ ਦੀ ਹਾਲਤ ਵੇਖ ਕੇ ਅੱਗੇ ਹੈਰਾਨੀ ਆਉਂਦੀ ਹੈ, ਅਤੇ ਉਹਦਾ ਪਰਿਵਾਰ ਵੀ ਤੁਸੀਂ ਲੈ ਗਏ, ਅਤੇ ਮੇਰੇ ਮਨ 'ਚ ਧੀਰਜ ਕਿਵੇਂ ਬਣੇਗਾ, ਮੈਂ ਕਿਵੇਂ ਹੌਸਲਾ ਰੱਖਾਂਗੀ।
ਦੋਹੇਰਾ ਮੂਲਾ ਭਾਖੇ ਅਭਿਆ ਤਜ ਕਰ ਹਮ ਨਾ ਜਾਏ।
ਬਾਬਾ ਮੂਲ ਚੰਦ ਜੀ ਲਾਗਿਓਂ ਬੋਲੇ, ਕਹਿਣ ਲੱਗੇ ਨਾਨਕੀ, ਹੁਣ ਜੋ ਕੁਝ ਮਰਜ਼ੀ ਹੋ ਜਾਏ ਅਸੀਂ ਤਾਂ ਸੁਲੱਖਣੀ ਨੂੰ ਇੱਥੇ ਨਹੀਂ ਛੱਡ ਕੇ ਜਾਣਾ। ਬਾਬਾ ਮੂਲ ਚੰਦ ਜੀ ਬੜੇ ਕ੍ਰੋਧੀ ਸੁਭਾਅ ਵਾਲੇ ਸਨ, ਕਹਿੰਦੇ ਤੂੰ ਜੋ ਕਹੀ ਜਾ, ਪਰ ਅਸੀਂ ਸੁਲੱਖਣੀ ਨੂੰ ਇੱਥੇ ਕਿਸੇ ਵੀ ਹੱਲ ਛੱਡ ਕੇ ਨਹੀਂ ਜਾਣਾ।
ਲੈ ਜਾਵਾਂਗੇ ਸੰਗ ਨਿਜ ਰਹਿਣ ਨਾਹਿਆ ਬਨ ਆਏ।
ਅਸੀਂ ਤਾਂ ਸੁਲੱਖਣੀ ਨੂੰ ਆਪਣੇ ਨਾਲ ਹੀ ਲੈ ਕੇ ਜਾਣਾ, ਇੱਥੇ ਉਹਦਾ ਰਹਿਣਾ ਬਣਦਾ ਹੀ ਨਹੀਂ, ਕਿਹਦੇ ਸਹਾਰੇ ਰਹੇ, ਨਾ ਉਹਦਾ ਸੱਸ ਇੱਥੇ, ਨਾ ਸਹੁਰਾ ਇੱਥੇ, ਨਾ ਪਤੀ ਇੱਥੇ, ਅਤੇ ਅਸੀਂ ਆਪਣੀ ਧੀ ਨੂੰ ਇੱਥੇ ਕਿਸ ਦੇ ਸਹਾਰੇ ਛੱਡ ਜਾਈਏ, ਇੱਥੇ ਉਹਦਾ ਰਹਿਣਾ ਹੀ ਨਹੀਂ ਬਣਦਾ।
ਕਿਉਂ ਪਈ ਬਹੁਰ ਨਾਨਕੀ ਬਚਨੀ ਉਚਾਰੇ ਸੁਣ ਮਾਸੀ ਨੈ ਜੋਰ ਹਮਾਰੇ।
ਸੁਣ ਕੇ ਬੇਬੇ ਨਾਨਕੀ ਜੀ ਫਿਰ ਬੋਲੇ, ਕਹਿਣ ਲੱਗੇ ਮਾਸੀ ਜੀ, ਸਾਡਾ ਜ਼ੋਰ ਨਹੀਂ ਤੁਹਾਡੇ 'ਤੇ, ਅਤੇ ਨਾ ਹੀ ਅਸੀਂ ਜ਼ੋਰ ਵਿਖਾਉਣਾ ਹੈ, ਅਤੇ ਨਾ ਹੀ ਤੁਹਾਡੇ 'ਤੇ ਜ਼ੋਰ ਹੈ। ਸੰਸਾਰੀ ਪੱਖ ਤੋਂ ਵੇਖੀਏ ਤਾਂ ਤੁਸੀਂ ਆਪਣੀ ਦ੍ਰਿਸ਼ਟੀ 'ਚ ਭਲੇ ਹੋ ਸਕਦੇ ਹੋ, ਸਮਾਜ ਦੀ ਦ੍ਰਿਸ਼ਟੀ ਨਾਲ ਵੇਖੀਏ ਤਾਂ ਤੁਸੀਂ ਸਹੀ ਹੋ, ਸਾਡਾ ਤੁਹਾਡੇ 'ਤੇ ਜ਼ੋਰ ਨਹੀਂ। ਬੇਬੇ ਨਾਨਕੀ ਜੀ ਇਹੋ ਜਿਹੇ ਸੁਸ਼ੀਲ ਸੁਭਾਅ ਦੇ ਧਾਰਨੀ ਸਨ ਕਿ ਕਦੇ ਰਸਨਾ ਤੋਂ ਕੌੜਾ ਬੋਲ ਬੇਬੇ ਨਾਨਕੀ ਨੇ ਨਹੀਂ ਸੀ ਬੋਲਿਆ ਆਪਣੀ ਜ਼ਿੰਦਗੀ 'ਚ, ਹਰ ਵੇਲੇ ਸੁਸ਼ੀਲ ਹੀ ਬੋਲਿਆ। ਇਹ ਚੰਦੋ ਰਾਣੀ, ਬਾਬਾ ਮੂਲ ਚੰਦ ਗੁੱਸੇ 'ਚ ਬੋਲਦੇ ਵੀ ਸਨ, ਅਤੇ ਬੇਬੇ ਨਾਨਕੀ ਨੇ ਅੱਗੋਂ ਇਹ ਨਹੀਂ ਆਖਿਆ ਵੀ ਤੁਸੀਂ ਕਿਉਂ ਕਹਿੰਦੇ ਹੋ ਕੁਝ, ਬੜਾ ਸੁਸ਼ੀਲ ਸੁਭਾਅ। ਤੇ ਬੇਬੇ ਨਾਨਕੀ ਜੀ ਕਹਿੰਦੇ, ਮਾਸੀ ਜੀ ਸਾਡਾ ਕਿਹੜਾ ਜ਼ੋਰ ਹੈ ਤੁਹਾਡੇ 'ਤੇ, ਅਸੀਂ ਤਾਂ ਗਰੀਬ ਹਾਂ, ਸਾਡਾ ਤੁਹਾਡੇ 'ਤੇ ਕੋਈ ਜ਼ੋਰ ਨਹੀਂ।
ਹਮਰੀ ਬਿਨਤੀ ਸੁਣੋ ਜੇ ਕਾਨਾ, ਛੋੜ ਜਾਓ ਤੁਮ ਇਹ ਇਸ ਥਾਨਾ।
ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਤੁਹਾਡੇ ਕੋਲ ਹੱਥ ਜੋੜ ਕੇ, ਆਹ ਤਾਂ ਬੇਨਤੀ ਹੈ, ਜੇ ਤੁਸੀਂ ਛੱਡ ਜਾਓਗੇ ਇੱਥੇ ਤੇ ਤੁਹਾਡਾ ਬੜਾ ਭਲਾ ਹੋਵੇਗਾ।
ਸਭ ਕੀ ਸੁਧ ਲੇਵੈ ਕਰਤਾਰਾ।
ਤੁਸੀਂ ਇਹ ਗੱਲ ਛੱਡ ਦਿਓ, ਖਿਆਲ ਛੱਡ ਦਿਓ ਵੀ ਇਹਦੀ ਸੰਭਾਲ ਕੌਣ ਕਰੇਗਾ। ਕਰਤਾ ਪੁਰਖ ਪਰਮੇਸ਼ਰ ਜਿਹਨੇ ਜੀਵ ਪੈਦਾ ਕੀਤੇ ਨੇ ਨਾ, ਉਹ ਕਰਤਾਰ ਸਾਰਿਆਂ ਦੀ ਸੁਧ ਲੈਂਦਾ ਹੈ, ਉਹ ਕਰਤਾਰ ਸਾਰਿਆਂ ਨੂੰ ਸੰਭਾਲਦਾ ਹੈ।
ਕਰੈ ਸੇਵ ਬਲ ਜਿਤੋ ਹਮਾਰਾ।
ਜਿੰਨੀ ਦੇਰ ਤੱਕ ਮੇਰੇ ਸਰੀਰ 'ਚ ਸਾਹ ਚੱਲਦੇ ਨੇ, ਮੈਂ ਆਪਣੇ ਵੀਰ ਦੇ ਪਰਿਵਾਰ ਦੀ ਹਰ ਪੱਖ ਦੀ ਸੇਵਾ ਕਰਾਂਗੀ, ਹਰ ਢੰਗ ਨਾਲ ਸੇਵਾ ਕਰਾਂਗੀ, ਜਿੰਨਾ ਮੇਰੇ 'ਚ ਜ਼ੋਰ ਹੈ ਉਹ ਤਾਣ ਲਾ ਕੇ ਸੇਵਾ ਕਰਾਂਗੀ।
ਅਸਨ ਬਸਨ ਬੋ ਪ੍ਰਭ ਨੇ ਦੀਨਾ।
ਸਾਨੂੰ ਵੀ ਪਰਮੇਸ਼ਰ ਨੇ ਬੜਾ ਕੁਝ ਦਿੱਤਾ, ਬੇਬੇ ਨਾਨਕੀ ਜੀ ਵੀ ਘਰੋਂ ਰੱਜੇ ਪੁੱਜੇ ਸਨ, ਸਾਨੂੰ ਵਾਹਿਗੁਰੂ ਨੇ ਕੱਪੜਾ ਬਸਤਰ ਧਨ ਬਹੁਤ ਕੁਝ ਦਿੱਤਾ, ਅਸੀਂ ਸਾਰੇ ਵੀ ਰਲ ਕੇ ਛਕੀ ਜਾਈਏ ਫਿਰ ਵੀ ਤੋਟ ਨਹੀਂ ਆਉਂਦਾ, ਇੰਨਾ ਕੁਝ ਹੈ ਪਰਮੇਸ਼ਰ ਦਾ ਦਿੱਤਾ।
ਰਲ ਮਿਲ ਖਾਵੇ ਭੇਦ ਬਹੀਨਾ।
ਭੇਦ ਤੋਂ ਬਿਨਾਂ ਅਸੀਂ ਰਲ ਮਿਲ ਕੇ ਇੱਕ ਪਰਿਵਾਰ ਬਣ ਕੇ ਖਾਵਾਂਗੇ। ਤੁਸੀਂ ਇਹ ਫਿਕਰ ਆਪਣੇ ਦਿਲੋਂ ਕੱਢ ਦਿਓ ਵੀ ਇਹਦਾ ਖਰਚਾ ਕਿਵੇਂ ਚੱਲੇਗਾ।
ਏਠਾ ਰਹਿਣ ਨਾ ਤੁਮ ਮਨ ਭਾਈ, ਤੋਤਲ ਵੰਡੀ ਦਿਓ ਪੁਜਾਏ।
ਚਲੋ ਜੇ ਇਹ ਗੱਲ ਵੀ ਤੁਸੀਂ ਨਹੀਂ ਮੰਨਦੇ ਮੇਰੀ, ਕਿ ਮੇਰੀ ਭਰਜਾਈ ਨੂੰ ਇੱਥੇ ਨਹੀਂ ਰਹਿਣ ਦੇਣਾ ਚਾਹੁੰਦੇ, ਤੇ ਫਿਰ ਮੈਂ ਸੁਲੱਖੜੀ ਜੀ ਨੂੰ ਤਲਵੰਡੀ ਭੇਜ ਦਿੰਦੀ ਹਾਂ ਮਾਤਾ ਪਿਤਾ ਜੀ ਦੇ ਕੋਲ, ਉੱਥੇ ਦੀ ਸੱਸ ਸਹੁਰਾ ਦੋਵੇਂ ਹਨ, ਘਰ ਹੈ, ਸੋਹਣਾ ਮਾਣ ਰੁਤਬਾ ਸਾਰੇ ਸਮਾਜ ਵਿੱਚ ਹੈ, ਅਤੇ ਮੈਂ ਇਹਨਾਂ ਨੂੰ ਤਲਵੰਡੀ ਭੇਜ ਦਿੰਦੀ ਹਾਂ। ਜੇ ਤੁਸੀਂ ਇੱਥੇ ਨਹੀਂ ਵੀ ਛੱਡਣਾ ਚਾਹੁੰਦੇ ਤੇ ਮੈਂ ਇਹਨਾਂ ਨੂੰ ਤਲਵੰਡੀ ਆਪ ਭੇਜ ਦੇਵਾਂਗੀ।
ਰਹਿ ਸੱਸ ਕੇ ਨਿਕਟ ਸੁਖਾਰੇ।
ਆਪਣੀ ਸੱਸ ਦੇ ਕੋਲ ਇਹ ਸੌਖੇ ਤਰੀਕੇ ਨਾਲ ਰਹੇਗੀ। ਮੇਰੀ ਮਾਂ ਤ੍ਰਿਪਤਾ ਬੜਾ ਹੀ ਇਹਨੂੰ ਲਾਡ ਕਰਦੀ ਹੈ, ਤੇ ਉੱਥੇ ਜਾ ਕੇ ਸੁੱਖ ਨਾਲ ਰਹੇਗੀ।
ਕਰੈ ਸੁਪੁੱਤਰਨ ਕੀ ਪ੍ਰਿਤ ਪਾਰੇ।
ਤੇ ਮੇਰੀ ਮਾਂ ਦੇ ਮਨ 'ਚ ਵੀ ਰੀਝ ਆਉਂਦੀ ਹੈ ਵੀ ਮੈਂ ਵੀ ਆਪਣੇ ਪੋਤਰਿਆਂ ਨੂੰ ਖੜਾਵਾਂ, ਉਹਦੇ ਮਨ 'ਚ ਵੀ ਚਾਉ ਆਉਂਦਾ। ਅਤੇ ਜੇ ਤੁਸੀਂ ਇੱਥੇ ਨਹੀਂ ਛੱਡਣਾ ਤਾਂ ਮੈਂ ਤਲਵੰਡੀ ਭੇਜ ਦਿੰਦੀ ਹਾਂ, ਉੱਥੇ ਮੇਰੀ ਮਾਤਾ ਨਾਲੇ ਆਪਣੇ ਪੋਤਰਿਆਂ ਨੂੰ ਪਾਲੇਗੀ, ਅਤੇ ਨਾਲੇ ਇਹਦੇ ਨਾਲ ਉਹਦਾ ਵੀ ਦਿਲ ਲੱਗਾ ਰਹੇਗਾ, ਇਹਦਾ ਵੀ ਚਿੱਤ ਲੱਗਾ ਰਹੇਗਾ।
ਤਿੰਨ ਕੇ ਮਨ ਕੀ ਜਾਨ ਜਰਾਮੋ, ਤਜੈ ਨਾ ਲੈ ਜਾਵੈਂ ਨਿਜ ਧਾਮੋ।
ਪਰ ਬਾਬਾ ਮੂਲ ਚੰਦ ਜੀ ਹੋਣਾ ਨੇ ਤਾਂ ਜਿੱਦ ਕੀਤੀ ਹੋਈ ਸੀ ਵੀ ਕਹਿੰਦੇ ਅਸੀਂ ਨਹੀਂ ਛੱਡਣਾ, ਹੁਣ ਅਸੀਂ ਤਾਂ ਲੈ ਕੇ ਜਾਣਾ ਹੀ ਜਾਣਾ। ਭਾਈਆ ਜੈ ਰਾਮ ਜੀ ਬੜੇ ਸਿਆਣੇ ਵਿਅਕਤੀ ਸਨ, ਸਮਾਜ ਵਿੱਚ ਵਿਚਰਦੇ ਸਨ, ਉਹਨਾਂ ਵੇਖ ਲਿਆ ਵੀ ਹੁਣ ਇਹਨਾਂ ਨੇ ਪੱਕੀ ਠਾਣੀ ਹੋਈ ਹੈ ਨਾ, ਵਾਰ ਵਾਰ ਕਹਿਣ ਨਾਲ ਇਹਨਾਂ ਦਾ ਇਰਾਦਾ ਹੋਰ ਦ੍ਰਿੜ ਹੋਈ ਜਾਣਾ। ਜਿਹੜੇ ਕੰਮ ਤੋਂ ਕਿਸੇ ਨੂੰ ਰੋਕੀਏ, ਵਾਰ ਵਾਰ ਰੋਕੀ ਜਾਈ ਉਹ ਜਿੱਦ ਕਰੇ ਵੀ ਮੈਂ ਕਰਨਾ ਹੀ ਕਰਨਾ, ਵਾਰ ਵਾਰ ਰੋਕੀ ਜਾਈ ਉਹਦਾ ਇਰਾਦਾ ਹੋਰ ਪੱਕਾ ਹੋ ਜਾਂਦਾ ਵੀ ਕਰਾਂਗਾ। ਭਾਈਆ ਜੈ ਰਾਮ ਜੀ ਨੇ ਵੇਖਿਆ ਵੀ ਹੁਣ ਇਹਨਾਂ ਨੇ ਰੁਕਣਾ ਤਾਂ ਹੈ ਨਹੀਂ, ਜਿੰਨਾ ਮਰਜ਼ੀ ਕਹੀ ਜਾਈਏ, ਇਹਨਾਂ ਨੇ ਤਾਂ ਹੁਣ ਪੱਕੀ ਠਾਣ ਹੀ ਲਈ ਹੈ, ਇਹਨਾਂ ਨੇ ਸੁਲੱਖਣੀ ਨੂੰ ਲੈ ਕੇ ਹੀ ਜਾਣਾ ਹੈ।
ਅਨੇਕ ਯਤਨ ਕਰ ਰਹੇ ਨਾ ਮੰਨੇ।
ਅਨੇਕਾਂ ਯਤਨ ਕਰ ਲਏ ਨੇ ਇਹ ਨਹੀਂ ਮੰਨ ਰਹੇ।
ਤਿੰਨ ਸੋ ਇਹ ਵਿਧ ਬਚਨ ਬਖਾਨੇ।
ਭਾਈਆ ਜੈ ਰਾਮ ਜੀ ਫਿਰ ਕੋਲੋਂ ਬੋਲੇ, ਉਹਨਾਂ ਵੇਖਿਆ ਵੀ ਇਹਨਾਂ ਲੈ ਹੀ ਜਾਣਾ ਸੁਲੱਖਣੀ ਜੀ ਨੂੰ, ਬੱਚਿਆਂ ਨੂੰ ਲੈ ਹੀ ਜਾਣਾ ਹੈ, ਤੇ ਇਹ ਵੇਖ ਕੇ ਸੁਣ ਕੇ ਭਾਈਆ ਜੈ ਰਾਮ ਜੀ ਬੋਲੇ, ਕਹਿਣ ਲੱਗੇ,
ਦੋਹੇਰਾ ਸ੍ਰੀ ਚੰਦ ਕੋ ਛੋੜੀਏ, ਲੈ ਜਾਓ ਤੇ ਮਾਤ।
ਕਹਿੰਦੇ ਅੱਛਾ ਫਿਰ ਜੇ ਤੁਹਾਡੀ ਇਹੀ ਇੱਛਾ ਹੈ ਤੇ ਇੱਦਾਂ ਕਰੋ ਵੀ ਸੁਲੱਖਣੀ ਜੀ ਤੇ ਲਖਮੀ ਦਾਸ ਜੀ ਨੂੰ ਲੈ ਜਾਓ, ਤੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੂੰ ਇੱਥੇ ਛੱਡ ਜਾਓ, ਕਿਉਂਕਿ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸ਼੍ਰੀ ਚੰਦ ਨੂੰ ਬੇਬੇ ਨਾਨਕੀ ਦੀ ਝੋਲੀ 'ਚ ਪਾ ਕੇ ਆਖਿਆ ਸੀ, ਬੇਬੇ ਜੀ ਇਹਨੂੰ ਆਪਣਾ ਪੁੱਤਰ ਜਾਣ ਕੇ ਤੁਸੀਂ ਪਾਲਣਾ, ਇਹ ਤੁਹਾਡਾ ਪੁੱਤਰ ਹੈ। ਬੇਬੇ ਨਾਨਕੀ ਦੀ ਆਪਣੀ ਸੰਤਾਨ ਨਹੀਂ ਸੀ। ਭਾਈਆ ਜੈ ਰਾਮ ਜੀ ਕਹਿਣ ਲੱਗੇ ਵੀ ਇਹ ਤਾਂ ਖੁਦ ਗੁਰੂ ਨਾਨਕ ਸਾਹਿਬ ਵੀ ਕਰ ਗਏ ਨੇ,
ਇਸ ਕਰਕੇ ਫਿਰ ਜੇ ਤੁਸੀਂ ਲੈ ਹੀ ਜਾਣਾ ਸੁਲੱਖਣੀ ਜੀ ਨੂੰ ਅਤੇ ਛੋਟੇ ਪੁੱਤਰ ਨੂੰ ਲੈ ਜਾਓ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਇੱਥੇ ਛੱਡ ਜਾਓ।
ਬਹੁ ਝਗੜੇ ਸੋ ਮਨੇ ਪੀਸਲਾ ਇਹ ਭਾਂਤ।
ਕਾਫੀ ਸਮੇਂ ਦੀ ਚੱਲੀ ਚਰਚਾ ਤੋਂ ਬਾਅਦ ਉਹਨਾਂ ਨੇ ਇਹ ਗੱਲ ਮੰਨ ਲਈ, ਕਹਿੰਦੇ ਚਲੋ ਠੀਕ ਹੈ ਅਸੀਂ ਸ਼੍ਰੀ ਚੰਦ ਨੂੰ ਛੱਡ ਜਾਂਦੇ ਹਾਂ, ਸੁਲੱਖਣੀ ਅਤੇ ਲਖਮੀ ਦਾਸ ਜੀ ਨੂੰ ਲੈ ਜਾਵਾਂਗੇ।
ਭਈ ਸ਼੍ਰੀ ਚੰਦ ਜੋ ਰਹੇ ਅਵਾਸੋ ਤਦ ਪੇ ਉਰ ਮੁਜਬੋ ਤਰਵਾਸੋ।
ਬੇਬੇ ਨਾਨਕੀ ਜੀ ਕਹਿਣ ਲੱਗੇ ਇਹ ਬੜਾ ਉਪਕਾਰ ਹੋਇਆ ਤੁਹਾਡਾ, ਕਿਉਂਕਿ ਜੇ ਸ਼੍ਰੀ ਚੰਦ ਜੀ ਵੀ ਇੱਥੇ ਮੇਰੇ ਕੋਲ ਰਹਿਣਗੇ ਨਾ ਤੇ ਮੇਰੇ ਮਨ ਨੂੰ ਭਰੋਸਾ ਹੋਵੇਗਾ ਵੀ ਮੇਰੇ ਵੀਰ ਦਾ ਪੁੱਤਰ ਹੈ ਤੇ ਉਹਨੂੰ ਵੇਖ ਕੇ ਮੇਰੇ ਵੀਰ ਦੀ ਮੇਰੀ ਯਾਦ ਹਿਰਦੇ 'ਚ ਬਣੀ ਰਹੇਗੀ, ਮੇਰੇ ਮਨ ਦੇ ਵਿੱਚ ਕੁਝ ਹੌਸਲਾ ਤਰਵਾਸ ਬਣਿਆ ਰਹੇਗਾ।
ਲੇਟ ਦੇਤ ਮਾਸੀ ਸੁਧ ਰਹੀਏ।
ਮਾਸੀ ਜੀ ਇਹ ਨਾ ਹੋਵੇ ਕਿ ਤੁਸੀਂ ਸੁਲੱਖਣੀ ਜੀ ਨੂੰ ਲੈ ਜਾਓ ਤੇ ਮੁੜ ਕੇ ਭੁੱਲ ਹੀ ਜਾਓ, ਸੁੱਖ ਸ਼ਾਂਤੀ ਦਾ ਸੁਨੇਹਾ ਭੇਜਦੇ ਰਿਹਾ ਜੇ ਤੇ ਸੁੱਖ ਸ਼ਾਂਤੀ ਦਾ ਸੁਨੇਹਾ ਸਾਡੇ ਕੋਲੋਂ ਵੀ ਲੈਂਦੇ ਰਿਹਾ ਜੇ, ਜੇ ਤੁਸੀਂ ਸ਼੍ਰੀ ਚੰਦ ਨੂੰ ਵੀ ਨਾਲ ਲੈ ਗਏ ਤੇ ਸਾਂਝ ਹੀ ਟੁੱਟ ਜਾਣੀ ਸੀ, ਹੁਣ ਘੱਟੋ ਘੱਟ ਸਾਂਝ ਤਾਂ ਬਣੀ ਰਹੇਗੀ ਨਾ, ਸ਼੍ਰੀ ਚੰਦ ਇੱਥੇ ਰਹੇਗਾ ਤੇ ਤੁਹਾਨੂੰ ਵੀ ਖਿੱਚ ਬਣੇਗੀ ਸਾਨੂੰ ਵੀ ਖਿੱਚ ਬਣੀ ਰਹੇਗੀ। ਕਹਿੰਦੇ ਇਸ ਕਰਕੇ ਸੁੱਖ ਸ਼ਾਂਤੀ ਦਾ ਜਿਹੜਾ ਸੁਨੇਹਾ ਹੈ ਉਹ ਲੈਂਦੇ ਦਿੰਦੇ ਰਿਹਾ ਜੇ।
ਵਿਸਰ ਨਾ ਜਾਈਏ ਔਰ ਹਿੱਤ ਧਰੀਏ ਕਦੇ ਆਪ ਆਮਨ ਮਨ ਕਰੀਏ।
ਤੇ ਕਿਤੇ ਵਿਸਾਰ ਨਾ ਦਿਆ ਜੇ ਮਾਸੀ ਜੀ ਆਪਣੇ ਦਿਲੋਂ, ਜੇ ਸਾਡੇ ਕੋਲੋਂ ਭੁੱਲ ਹੋ ਗਈ ਹੋਵੇ ਤੇ ਮਾਫ਼ ਕਰ ਦਿਆ ਜੇ, ਤੇ ਵਿਸਾਰ ਨਾ ਦਿਆ ਜੇ ਆਪਣੇ ਹਿਰਦੇ 'ਚੋਂ ਹਿੱਤ ਰੱਖਿਆ ਜੇ, ਤੇ ਜੇ ਕਦੇ ਤੁਹਾਡਾ ਮਨ ਕਰੇ ਵੀ ਨਾ ਆਵਣ ਨੂੰ। ਬੇਬੇ ਨਾਨਕੀ ਸੁਲੱਖਣੀ ਜੀ ਨੂੰ ਵੀ ਕਹਿੰਦੇ ਭਰਜਾਈ ਜੀ ਜੇ ਤੁਹਾਡਾ ਮਨ ਕਰੇ ਕਦੇ ਤੁਹਾਨੂੰ ਆਪਣੀ ਇਸ ਨਿਮਾਣੀ ਭੈਣ ਦੀ ਯਾਦ ਆ ਜਾਏ ਤੇ ਫਿਰ ਤੁਸੀਂ ਆ ਵੀ ਜਾਇਆ ਜੇ, ਇਹ ਨਾ ਸਮਝਿਆ ਜੇ ਕਿ ਹੁਣ ਇੱਥੋਂ ਚੱਲੇ ਹੋ ਤੇ ਮੁੜ ਕੇ ਨਹੀਂ ਆਉਣਾ। ਜੇ ਕਿਤੇ ਤੁਹਾਡੇ ਮਨ ਦੇ ਵਿੱਚ ਸਾਡੀ ਯਾਦ ਬਣ ਵੀ ਜਾਵੇ ਸਾਡਾ ਚੇਤਾ ਆ ਵੀ ਜਾਵੇ।
ਹਮਰੇ ਔਗਣ ਮਨ ਨਾ ਵਿਚਰੀਏ।
ਸਾਡੇ ਔਗਣ ਆਪਣੇ ਮਨ 'ਚ ਨਾ ਵਿਚਾਰਿਆ ਜੇ।
ਪਾਚਲ ਰੋਸ ਸਰਬ ਸੋ ਹਰੀਏ।
ਜਿਹੜੇ ਪਿਛਲੇ ਰੋਸ ਨੇ ਨਾ ਆਪਣੇ ਮਨ ਦੇ ਸਾਰੇ ਛੱਡ ਦਿਆ ਜੇ। ਮਾਸੀ ਨੂੰ ਮਾਤਾ ਚੰਦੋ ਰਾਣੀ ਨੂੰ ਵੀ ਬੇਬੇ ਨਾਨਕੀ ਜੀ ਕਹਿੰਦੇ ਕਿ ਜੇ ਕੋਈ ਔਗਣ ਤੁਹਾਨੂੰ ਮਨ 'ਚ ਸਾਡਾ ਨਜ਼ਰ ਆਇਆ ਨਾ ਤੇ ਉਹ ਨਾ ਵਿਚਾਰਿਆ ਜੇ, ਤੇ ਸਾਡੇ ਕੋਲ ਆਉਂਦੇ ਜਾਂਦੇ ਰਹਿਣਾ, ਔਰ ਜੇ ਚਿੱਤ ਕਰੇ ਆਉਣ ਨੂੰ ਸਾਡੇ ਕੋਲ ਆ ਜਾਣਾ, ਅਸੀਂ ਪਲਕਾਂ ਵਿਛਾ ਕੇ ਤੁਹਾਡੀਆਂ ਉਡੀਕਾਂ ਕਰਾਂਗੇ।
ਭਇਓ ਤਿਆਰ ਚਲਨ ਕੋ ਜਬੇ ਮਿਲੀ ਸੁਲੱਖਣੀ ਹਿਤ ਕਰ ਤਬੇ।
ਤਿਆਰੀ ਕੀਤੀ ਚੱਲਣ ਵਾਸਤੇ ਮਾਤਾ ਸੁਲੱਖਣੀ ਜੀ, ਮਾਤਾ ਸੁਲੱਖਣੀ ਜੀ ਨੇ ਵੀ ਤਿਆਰੀ ਕਰ ਲਈ। ਉਸ ਵਕਤ ਬਾਬਾ ਪੂਲ ਚੰਦ ਜੀ, ਮਾਤਾ ਚੰਦੋ ਰਾਣੀ ਜੀ ਹੋਣਾ ਨੇ ਸੁਲਤਾਨਪੁਰ ਸਾਹਿਬ ਤੋਂ ਬਟਾਲੇ ਜਾਣ ਨੂੰ ਤਿਆਰੀ ਕੀਤੀ।
ਲੋਚਨ ਨੀਰ ਵਿਮੋਚਿਤ ਦੋ ਭਈ ਬਿਰਹ ਤੇ ਦੁਖੀਆ ਤੋ।
ਹੁਣ ਮਾਤਾ ਸੁਲੱਖਣੀ ਦੇ ਅੰਦਰ ਜਿਹੜੀ ਬਿਰਹਾ ਦੀ ਵੇਦਨ ਚੋਟ ਹੈ ਨਾ, ਉਹ ਸ਼ਬਦੇ ਬਿਆਨ ਨਹੀਂ ਹੋ ਸਕਦੀ। ਕੀ ਹਾਲਤ ਹੋਵੇਗੀ ਮਨ ਦੀ ਉਸ ਵੇਲੇ ਮਾਤਾ ਸੁਲੱਖਣੀ ਦੀ? ਭਰਤਾ ਹੈ ਪਰ ਫਕੀਰ ਬਣ ਕੇ ਲਾਗੇ ਇੱਕ ਬੰਨ 'ਚ ਜੰਗਲ 'ਚ ਚਲਾ ਗਿਆ ਅਤੇ ਉਹਦੇ ਤੋਂ ਵਿਛੜ ਕੇ ਹੁਣ ਜਾਣਾ ਪੈ ਰਿਹਾ। ਦੂਸਰਾ ਵੱਡਾ ਪੁੱਤਰ ਕੋਲ ਨਹੀਂ, ਉਹਦੇ ਤੋਂ ਵੀ ਵਿਛੋੜਾ ਪੈਣ ਲੱਗਾ। ਅਤੇ ਮਾਤਾ ਸੁਲੱਖਣੀ ਉਸ ਵੇਲੇ ਨੂੰ ਚੇਤੇ ਕਰ ਕਰ ਨੇਤਰ ਭਰ ਭਰ ਕੇ ਰੁਦਨ ਕਰਨ ਲੱਗੇ। ਵਿਛੋੜਾ ਜਦੋਂ ਦਿਲ 'ਚ ਅਸਹਿ ਹੋ ਜਾਏ ਅਤੇ ਫਿਰ ਅੱਖਾਂ ਦੇ ਨੀਰ ਰਾਹੀਂ ਫੁੱਟ ਫੁੱਟ ਕੇ ਵਗਦਾ ਹੈ।
ਦੋਹੇਰਾ ਪ੍ਰੇਮ ਰਿਦੈ ਗਦ ਗਦ ਗੇਰਾ ਧਰਿਓ ਚਰਨ ਪਰ ਸੀਤ।
ਮਾਤਾ ਸੁਲੱਖਣੀ ਜਾਣਦੇ ਸਨ ਕਿ ਮੈਨੂੰ ਬੇਬੇ ਨਾਨਕੀ ਨੇ ਮਾਂ ਵਾਂਗੂ ਪਿਆਰ ਦਿੱਤਾ ਹੈ, ਬੇਬੇ ਨਾਨਕੀ ਨੇ ਮਾਂ ਬਣ ਕੇ ਹੀ ਪਿਆਰ ਦਿੱਤਾ ਹੈ। ਇੰਨਾ ਹਿੱਤ ਕੀਤਾ ਵੀ ਅੱਜ ਤਾਈਂ ਕਦੇ ਮੈਨੂੰ ਉੱਚਾ ਲਫ਼ਜ਼ ਨਹੀਂ ਬੋਲਿਆ। ਮੈਂ ਭਾਵੇਂ ਆ ਕੇ ਲੜਦੀ ਵੀ ਸੀ ਪਰ ਅੱਗੋਂ ਘੁੱਟ ਕੇ ਗਲ ਨਾਲ ਲਾ ਕੇ ਮੈਨੂੰ ਦੁਲਾਰਦੇ ਹੀ ਰਹੇ। ਅਤੇ ਬੇਬੇ ਨਾਨਕੀ ਦੇ ਚਰਨਾਂ ਦੇ ਉੱਤੇ ਮਾਤਾ ਸੁਲੱਖਣੀ ਨੇ ਆਪਣਾ ਮੱਥਾ ਰੱਖਿਆ, ਬੇਬੇ ਨਾਨਕੀ ਜੀ ਦੇ ਚਰਨਾਂ 'ਤੇ ਆਪਣਾ ਸੀਸ ਰੱਖਿਆ।
ਲਾਏ ਗਰੇ ਸੋ ਨਾਨਕੀ ਹਿਤ ਸੋ ਦੀਨ ਅਸੀਸ।
ਬੇਬੇ ਨਾਨਕੀ ਨੇ ਮਾਤਾ ਸੁਲੱਖਣੀ ਨੂੰ ਪੈਰਾਂ ਤੋਂ ਉਠਾਇਆ ਅਤੇ ਘੁੱਟ ਕੇ ਗਲ ਨਾਲ ਲਾਇਆ, ਮੱਥੇ 'ਤੇ ਸਿਰ 'ਤੇ ਹੱਥ ਰੱਖਿਆ, ਤੇ ਹੱਥ ਧਰ ਕੇ ਬੇਬੇ ਨਾਨਕੀ ਨੇ ਅਸੀਸਾਂ ਦਿੱਤੀਆਂ।
ਜੋ ਪਈ ਲਖਮੀ ਦਾਸ ਸੀਸ ਕਰ ਫੇਰਾ।
ਬਾਬਾ ਲਖਮੀ ਦਾਸ ਜੀ ਜੋ ਹਾਲੇ ਬਿਲਕੁਲ ਹੀ ਛੋਟੇ ਗੋਦ ਵਿੱਚ ਸਨ, ਬੇਬੇ ਨਾਨਕੀ ਨੇ ਆਪਣੇ ਭਤੀਜੇ ਲਖਮੀ ਦਾਸ ਨੂੰ ਪਹਿਲੋਂ ਗਲ ਨਾਲ ਲਾਇਆ, ਬੜੇ ਪਿਆਰ ਨਾਲ ਬਾਬਾ ਲਖਮੀ ਦਾਸ ਜੀ ਦਾ ਮੱਥਾ ਚੁੰਮਿਆ।
ਕਰਤ ਦੁਲਾਰ ਪ੍ਰੇਮ ਬੋ ਬੇਰਾ।
ਬਾਰ ਬਾਰ ਦੁਲਾਰ ਕਰਦੇ ਨੇ ਬੇਬੇ ਨਾਨਕੀ ਜੀ, ਮਨ ਚ ਪਿਆਰ ਇੰਨਾ ਸੀ ਮਹਾਰਾਜ ਜੀ ਦੇ ਬੱਚਿਆਂ ਨਾਲ, ਕਹਿੰਦੇ ਬਾਰ ਬਾਰ ਦੁਲਾਰ ਕਰਦੇ ਬੇਬੇ ਨਾਨਕੀ ਜੀ।
ਆਨਨ ਪੰਨਤ ਨ ਜਾਣਤ ਤਿਨ ਕੋ, ਹੇਰ ਬਿਰਹਿ ਹੋਵਤ ਦੁੱਖ ਮਨ ਕੋ।
ਕਹਿੰਦੇ ਵੇਖ ਵੇਖ ਕੇ ਮਨ ਚ ਵਿਛੋੜੇ ਦਾ ਇੰਨਾ ਦੁੱਖ ਹੈ ਕਿ ਉਹ ਆਪਣੀ ਜ਼ੁਬਾਨ ਤੋਂ ਬੋਲ ਕੇ ਦੱਸ ਨਹੀਂ ਸਕਦੇ, ਬਸ ਕਹਿ ਨਹੀਂ ਸਕਦੇ ਵੀ ਹੁਣ ਕਿੱਡਾ ਵੱਡਾ ਡਾਢਾ ਦੁੱਖ ਹੈ।
ਸ੍ਰੀ ਚੰਦ ਕੋ ਲੈ ਨਿਜ ਅੰਕਾ, ਸੁੰਗਤ ਮਾਤਾ ਬਦਨ ਮਿਅੰਕਾ।
ਉੱਧਰ ਮਾਤਾ ਸੁਲੱਖਣੀ, ਬਾਬਾ ਸ਼੍ਰੀ ਚੰਦ ਜੀ ਉਦੋਂ ਤੁਰਦੇ ਫਿਰਦੇ ਸੋਹਣਾ, ਅਤੇ ਬਾਬਾ ਸ਼੍ਰੀ ਚੰਦ ਜੀ ਨੂੰ ਘੁੱਟ ਕੇ ਗੋਦ ਵਿੱਚ ਲੈ ਕੇ ਮੱਥਾ ਚੁੰਮਦੇ, ਵਿਛੜਨ ਜੋ ਲੱਗੇ ਨੇ, ਬਿਰਹਾ ਹੈ। ਅਤੇ ਉਸ ਵਕਤ ਕਹਿਣ ਲੱਗੇ ਬਾਬਾ ਸ਼੍ਰੀ ਚੰਦ ਜੀ ਨੂੰ ਗਲ ਨਾਲ ਲਾ ਕੇ, ਮਾਤਾ ਸੁਲੱਖਣੀ ਜੀ ਵੀ ਮੱਥਾ ਚੁੰਮਦੇ ਅਤੇ ਰੋਂਦੇ ਨੇ।
ਜਿਉਂ ਗੋ ਬੱਸੈ ਤਜ ਨਾ ਸਕਾਹੇ, ਤਿਉਂ ਲਗਾਏ ਗਰ ਛੋਰਤ ਨਾਹੀ।
ਜੈਸੇ ਇੱਕ ਗਊ ਆਪਣਾ ਵਤਸ ਨਹੀਂ ਨਾ ਤਿਆਗ ਸਕਦੀ, ਕਹਿੰਦੇ ਇਸੇ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੂੰ ਘੁੱਟ ਘੁੱਟ ਕੇ ਗਲ ਨਾਲ ਲਾਉਂਦੇ ਮਾਤਾ ਸੁਲੱਖਣੀ ਜੀ, ਛੱਡਣ ਨੂੰ ਚਿੱਤ ਨਹੀਂ ਕਰਦਾ।
ਰੁਦਨ ਅਸ਼ਰੋ ਬਦਨ ਪਿਘੋਏ, ਦੋ ਦਿਸ਼ਮੋ ਬਿਖੈ ਮਨ ਭੋਏ।
ਅੱਖਾਂ ਦੇ ਹੰਝੂਆਂ ਨਾਲ ਬਾਬਾ ਸ਼੍ਰੀ ਚੰਦ ਦੇ ਸਰੀਰ 'ਤੇ ਪਾਏ ਕੱਪੜੇ ਭੇਦ 'ਤੇ ਮਾਤਾ ਸੁਲੱਖਣੀ ਨੇ, ਦੋਵਾਂ ਪਾਸੀ ਇਹੋ ਜਿਹਾ ਮੋਹ ਸੀ। ਬੇਬੇ ਨਾਨਕੀ ਦੇ ਨੇਤਰ ਵੀ ਭਰੇ ਹੋਏ, ਉਹਨਾਂ ਦਾ ਚਿੱਤ ਨਹੀਂ ਸੀ ਕਰਦਾ ਵੀ ਇਹ ਜਾਣ, ਪਰ ਸਮੱਸਿਆ ਇਹੋ ਜਿਹੀ ਜੋ ਬਣ ਗਈ, ਬਾਬੇ ਮੂਲ ਚੰਦ ਦਾ ਹੱਠ ਉਹ ਵਿੱਚ ਜੋ ਆਣ ਖੜਾ ਹੋਇਆ। ਕਹਿੰਦੇ ਦੋਵਾਂ ਪਾਸਿਓਂ ਇਸ ਪ੍ਰਕਾਰ ਦਾ ਮੋਹ ਬਣਿਆ ਹੋਇਆ।
ਸ਼੍ਰੀ ਜੈ ਰਾਮ ਨਾਨਕੀ ਦੋ, ਲੋਚਨ ਤੇ ਜਲ ਮੋਹ ਚਿੱਤ ਸੋ।
ਇਹ ਵੇਖ ਕੇ ਭਾਈਏ ਜੈ ਰਾਮ ਦੇ ਵੀ ਨੇਤਰ ਗਮ ਹੋ ਗਏ, ਉਹਨਾਂ ਦੇ ਅੱਖਾਂ ਵਿੱਚੋਂ ਵੀ ਸੁਤੇ ਸਿੱਧ ਸੁਭਾਵਕ ਹੀ ਨੀਰ ਵਹਿਣ ਲੱਗਾ।
ਰੁਦਨ ਕਰਤ ਸਭ ਦਾਸੀ ਦਾਸਾ, ਬਿਰੈ ਜਨਤ ਮਨ ਪਾ ਦੁੱਖ ਰਾਸਾ।
ਜਿਹਨੇ ਦਾਸੀਆਂ ਦਾਸ ਸੀ ਮਾਤਾ ਸੁਲੱਖਣੀ ਜੀ ਦੀ ਸੇਵਾ ਕਰਨ ਵਾਲੇ, ਉਹ ਵੀ ਨੇਤਰ ਭਰ ਕੇ ਰੁਦਨ ਕਰ ਰਹੇ ਨੇ। ਕਹਿੰਦੇ ਏਦਾਂ ਜਾਪਦਾ ਵੀ ਬਿਰਹਾ ਨੇ ਜਨਮ ਲੈ ਲਿਆ ਇੱਥੇ, ਵਿਛੋੜੇ ਦਾ ਜਨਮ ਹੀ ਇੱਥੇ ਹੋ ਗਿਆ ਹੈ।
ਮੂਲ ਚੰਦ ਪੁੰਨ ਚੰਦੋ ਰਾਨੀ, ਰੋਦਨ ਕਰਤ ਬਿਕਲ ਵੀ ਬਾਨੀ।
ਬਾਬੇ ਮੂਲ ਚੰਦ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਨੇ, ਨੇਤਰ ਉਹਨਾਂ ਦੇ ਵੀ ਸਜਲ ਨੇ, ਮਾਤਾ ਚੰਦੋ ਰਾਣੀ ਵੀ ਨੇਤਰ ਭਰ ਕੇ ਰੋ ਰਹੇ ਨੇ।
ਨਗਰ ਨਾਰ ਮਿਲਨੇ ਜੋ ਆਈ, ਸਭ ਲੋਚਨ ਜਲ ਧਾਰ ਬਾਈ।
ਨਗਰ ਦੀਆਂ ਜਿੰਨੀਆਂ ਇਸਤਰੀਆਂ ਮਾਤਾ ਸੁਲੱਖਣੀ ਦੇ ਨਾਲ ਮਿਲਦੀਆਂ ਜੁਲਦੀਆਂ ਉਹ ਆ ਗਈਆਂ, ਉਹ ਵੀ ਰੋ ਰਹੀਆਂ, ਨੇਤਰ ਉਹਨਾਂ ਦੇ ਵੀ ਭਰੇ ਹੋਏ ਨੇ ਕਿ ਸੁਲੱਖਣੀ ਜੀ ਜਾ ਰਹੇ ਹਨ।
ਬਾਰ ਬਾਰ ਮਿਲ ਕਰ ਬੋ ਭਾਂਤੀ, ਬੋਰ ਬੋਰ ਪਰ ਆਵਤ ਛਾਤੇ।
ਬਾਰ ਬਾਰ ਮਿਲਦੀਆਂ ਗਲ, ਇੱਕ ਵਾਰੀ ਮਿਲ ਕੇ ਪਾਸੇ ਹਟਦੀਆਂ, ਫਿਰ ਦੁਬਾਰਾ ਮਿਲਦੀਆਂ ਤੇ ਨੇਤਰ ਭਰ ਆਉਂਦੇ ਨੇ, ਇਸ ਪ੍ਰਕਾਰ ਦੀ ਹਾਲਤ ਬਣੀ ਹੋਈ ਹੈ।
ਦਿਨ ਬੋ ਚੜਿਓ ਪੰਥ ਵੱਡ ਜਾਨਾ, ਚਲੋ ਸਮੂਲੇ ਬਚਨ ਬਖਾਨਾ।
ਜਦੋਂ ਵੇਖਿਆ ਵੀ ਸਮਾਂ ਬਹੁਤਾ ਬੀਤਦਾ ਜਾ ਰਿਹਾ ਤੇ ਬਾਬਾ ਮੂਲ ਚੰਦ ਜੀ ਕਹਿੰਦੇ ਦਿਨ ਬੜਾ ਚੜ ਗਿਆ ਭਾਈ, ਚਲੋ ਪੈਂਡਾ ਬੜਾ ਦੂਰ ਦਾ ਹੈ ਤੇ ਆਪਾਂ ਚੱਲਣਾ ਹੈ।
ਲਖਮੀ ਦਾਸ ਲੈ ਕਰ ਮਾਤਾ, ਗਮਨੀ ਤਬੈ ਸੰਗ ਨਿਜ ਤਾਤਾ।
ਮਾਤਾ ਸੁਲੱਖਣੀ ਜੀ ਬਾਬਾ ਲਖਮੀ ਦਾਸ ਜੀ ਨੂੰ ਨਾਲ ਲੈ ਕੇ ਗੋਦ ਚ ਚੁੱਕਿਆ ਹੋਇਆ ਤੇ ਚੱਲ ਪਏ ਨੇ ਆਪਣੇ ਮਾਤਾ ਪਿਤਾ ਦੇ ਨਾਲ।
ਸ੍ਰੀ ਚੰਦ ਜੀ ਪੁਰ ਸੁਲਤਾਨਾ, ਰਹੇ ਨਾਨਕੀ ਟਿਗ ਸੁਖਦਾਨਾ।
ਬਾਬਾ ਸ਼੍ਰੀ ਚੰਦ ਜੀ ਬੇਬੇ ਨਾਨਕੀ ਜੀ ਦੇ ਕੋਲ ਹੀ ਰਹੇ, ਇੱਥੇ ਹੀ ਬੇਬੇ ਨਾਨਕੀ ਜੀ ਦੇ ਕੋਲ ਬਾਬਾ ਸ਼੍ਰੀ ਚੰਦ ਜੀ ਦੀ ਪਰਵਰਿਸ਼ ਹੋਈ।
ਲੈ ਕਰ ਮੂਲਾ ਦਨੀਆ ਸੰਗਾ, ਗਯੋ ਨਗਰ ਨਿਜ ਜੇ ਮਨ ਭੰਗਾ।
ਬਾਬਾ ਮੂਲ ਚੰਦ ਜੀ ਆਪਣੀ ਧੀ ਤੇ ਦੋਹਤੇ ਨੂੰ ਨਾਲ ਲੈ ਕੇ ਆਪਣੇ ਨਗਰ ਚ ਚਲੇ ਗਏ, ਜਿਨ੍ਹਾਂ ਦਾ ਮਨ ਵਿਆਕੁਲ ਜਿਹਾ ਹੋਇਆ ਹੋਇਆ।
तब ते रही सुलखणी तैवा जनन जनक के सदने जैवा।
माता सुलखणी जी हुण अपने माता पिता जी दे घर विच ही रहण लगे हन।
करत दोहिते की प्रतपाला लालत मूला आनंद बिसाला।
अपने दोहते दी पालना माता चंदो राणी जी कर दे। बाबा मूल चंद जी भी बड़ा लाड लड़ाउंदे बाबा लक्ष्मी दास जी नू गोद च लैके।
दोहेरा पिख कुचाल कली काल को तर पर वप तर जाए।
महाराज गुरु नानक साहब जी तां इस संसार विच कुछ होर ही करन आए सन। आम दुनियावी बंदियां वांगू ये रीतियां चलान नहीं सन आए। मेरे साहब जी तां इस मात लोक विच कली काल दे जीवां नू तारन वास्ते उन्हां दियां कुचालां भैड़ियां चालां वेख के सीधे राह ते पाउण वास्ते मानवी शरीर धारण करके आए हन।
पूर्ण होयो ते आए अब नमस्कार ममताएं।
महाराज जी दी कथा दा ए अध्याय संपूर्ण होया है। मेरी सतगुरां दे पावन चरणां विच वंदना है, नमस्कार है। ये नमस्कार करके भाई साहब जी ने अध्याय संपूर्ण किया है। 34वां अध्याय श्री नानक प्रकाश ग्रंथ का प्रारंभ होवेगा। वो कथा आप जी अगलिया प्रकरणा च सरवण करोगे। महाराज गरीब नवाज पातशाह जी का सुजस करदिया होइया भुलां चुकां दी खिमा। वाहेगुरु वाहे गुरु वाहे गुरु वाहे गुरु। वाहेगुरु वाहे गुरु वाहे गुरु वाहे गुरु। वाहेगुरु वाहे गुरु वाहेगुरु वाहे गुरु।
वाहेगुरु वाहे गुरु वाहेगुरु वाहे गुरु।
वाहेगुरु वाहे गुरु वाहेगुरु वाहे गुरु।
वाहेगुरु वाहे गुरु वाहेगुरु वाहे गुरु।
वाहेगुरु वाहे गुरु वाहेगुरु वाहे गुरु।
वाहेगुरु वाहे गुरु वाहेगुरु वाहे